ਗੁਰਦੇਵ ਦੇ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਨਾਲ ਸਤਿਕਾਰ ਸਹਿਤ ਸਰਵਣ ਕਰ ਰਹੇ। ਗੁਰੂ ਖਾਲਸਾ ਜੀ, ਇਹ ਸਰਵਣ ਭਗਤੀ ਹੈ। 9 ਪ੍ਰਕਾਰ ਦੀ ਭਗਤੀ ਮਹਾਂਪੁਰਖਾਂ ਸੰਤ ਜਨਾਂ ਵਿਦਵਾਨਾਂ ਨੇ ਦੱਸੀ। ਗੁਰਬਾਣੀ ਵਿਚ ਵੀ ਪਾਤਸ਼ਾਹ ਨੇ ਬਚਨ ਕਹੇ ਨੇ ਭਗਤ ਨਵੇਂ ਪ੍ਰਕਾਰ ਆ, ਕਿ 9 ਪ੍ਰਕਾਰ ਦੀ ਨਵਦਾ ਭਗਤੀ ਹੈ। ਉਹਦੇ ਚੋਂ ਇੱਕ ਭਗਤੀ ਹੈ ਕਿ ਆਪਣੇ ਸਰਵਣਾਂ ਦੁਆਰਾ ਆਪਣੇ ਇਸ਼ਟ ਦੀ, ਆਪਣੇ ਗੁਰਦੇਵ ਦੀ ਉਪਮਾ ਸੁਣਨੀ, ਮਾਲਕ ਦੀ ਵਡਿਆਈ ਸੁਣਨੀ, ਕੀਰਤਨ ਸੁਣਨਾ, ਇਹ ਸਰਵਣ ਭਗਤੀ ਹੈ। ਤੋ ਗੁਰਦੇਵ ਨੇ ਕਿਰਪਾ ਕੀਤੀ ਹੈ, ਦਇਆ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਇਹਦੇ ਲਈ ਰੋਮ ਰੋਮ ਕਰਕੇ ਗੁਰਦੇਵ ਦਾ ਸ਼ੁਕਰ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ 5ਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਨੂੰ ਦਰਸ਼ਨ ਦਾਰੇ ਦੇ ਕੇ ਕਰਤਾਰਥ ਕਰ ਰਹੇ ਨੇ। 6ਵੇਂ ਪਾਤਸ਼ਾਹ ਦੀ ਬਾਲ ਲੀਲਾ ਦੇ ਕੌਤਕ ਨੇ। 10 ਸਾਲ ਦੀ ਉਮਰ ਚ ਗੁਰਦੇਵ ਜੀ ਘੋੜ ਸਵਾਰੀ, ਨੇਜਾਬਾਜੀ, ਸ਼ਸਤਰ ਵਿਦਿਆ ਦਾ ਅਭਿਆਸ ਆਪ ਵੀ ਕਰਦੇ ਹਨ ਔਰ ਆਪਣੇ ਨਾਲ ਸਿੱਖਾਂ ਨੂੰ ਵੀ ਕਰਾਉਂਦੇ। ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਦੀ ਇਸ ਖੇਡ ਨੂੰ ਵੇਖ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਾਉਂਦੀਆਂ। ਕੁਝ ਕਹਿੰਦੇ ਜੀ ਗੁਰੂ ਸਾਹਿਬ ਹਾਲੇ ਬਾਲਕ ਨੇ ਤਾਂ ਇਹ ਸ਼ਸਤਰਾਂ ਨਾਲ ਪ੍ਰੇਮ ਕਰਦੇ, ਵੱਡੇ ਹੋ ਕੇ ਆਪੇ ਛੱਡ ਦੇਣਗੇ। ਕੁਝ ਕਹਿੰਦੇ ਨਹੀਂ ਜੀ, ਇਹਨਾਂ ਦੀ ਪਹਿਲੇ ਗੁਰੂਆਂ ਵਾਲੀ ਮਰੀਤ ਨਹੀਂ ਰਹਿਣੀ, ਇਹਨਾਂ ਨੇ ਜੰਗ ਯੁੱਧ ਨਾਲ ਪ੍ਰੇਮ ਕਰਨਾ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਵੀ ਸਫਲ ਹੋਣੇ। ਉਹ ਏਦਾਂ ਦੇ ਬਹੁਤ ਸਾਰੇ ਬਚਨ ਬਿਲਾਸ ਗੁਰਸਿੱਖਾਂ ਵਿਚ ਚੱਲਦੇ ਹਨ। 5ਵੇਂ ਪਾਤਸ਼ਾਹ ਦੀ ਸ਼ਰਨ ਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਉਂਦੇ ਤੇ ਗੋਦ ਚ ਬਿਠਾ ਕੇ ਮਹਾਰਾਜ 5ਵੇਂ ਪਾਤਸ਼ਾਹ ਸਿੱਖਿਆ ਦਿੰਦੇ, ਸੰਗਤ ਦਾ ਅਦਬ ਰੱਖਣਾ, ਸਤਿਕਾਰ ਰੱਖਣਾ, ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਉੱਠ ਕੇ ਇਸ਼ਨਾਨ ਪਾਨ ਕਰਕੇ ਗੁਰਬਾਣੀ ਕੰਠ ਕਰਕੇ ਪੜ੍ਹਨੀ, ਆਪਣੇ ਨਿਜ ਸਰੂਪ ਦੇ ਵਿਚ ਸੁਰਤ ਜੋੜ ਕੇ ਸਾਧਨਾ ਵਿਚ ਜੁੜਨਾ, ਐਸੇ ਪਾਵਨ ਉਪਦੇਸ਼ 5ਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਦੂਰੋਂ ਦਰੇਡਿਓਂ ਚਾਰਾਂ ਦਿਸ਼ਾਵਾਂ ਤੋਂ ਬੇਨਤ ਸੰਗਤਾਂ ਚੱਲ ਕੇ ਆਉਂਦੀਆਂ। ਦੱਖਣ ਤੋਂ, ਪੂਰਬ ਤੋਂ, ਉੱਤਰ ਤੋਂ, ਪੱਛਮ ਤੋਂ, ਚੌਂ ਦਿਸ਼ਾਵਾਂ ਤੋਂ ਸਿੱਖ ਆ ਕੇ ਦਰਸ਼ਨ ਕਰਦੇ ਨੇ। ਹਰੇਕ ਪ੍ਰਕਾਰ ਦੀਆਂ ਪਿਟਾਵਾਂ ਗੁਰੂ ਚਰਨਾਂ ਚ ਅਰਪਣ ਕਰਕੇ ਗੁਰੂ ਖੁਸ਼ੀਆਂ ਦੇ ਪਾਤਰ ਬਣਦੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦੀ ਪਾਵਨ ਪਵਿੱਤਰ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਚੰਦ ਸਭ ਦਿਸ਼ ਕੀ ਸੰਗਤ ਬਿਖੈ ਰੈ ਬ੍ਰਿੰਦ ਮਸੰਦਾ।
ਸਰਬ ਦਿਸ਼ਾਵਾਂ ਵਿਚ ਜਿਥੇ ਜਿਥੇ ਵੀ ਸੰਗਤ ਰਹਿੰਦੀ ਹੈ, ਗੁਰਸਿੱਖਾਂ ਦੇ ਘਰ ਨੇ, ਉਥੇ ਗੁਰੂ ਘਰ ਦੇ ਮਸੰਦ ਵੀ ਰਹਿੰਦੇ ਹਨ, ਜੋ ਸੰਗਤ ਨੂੰ ਪ੍ਰੇਰਨਾ ਕਰਕੇ ਗੁਰੂ ਚਰਨਾਂ ਨਾਲ ਜੋੜਦੇ ਹਨ।
ਆਗੇ ਹੋਏ ਨਿਜ ਸੰਗ ਲੈ ਦਰਸੇ ਸੁਖ ਕੰਦਾ।
ਜਿਹੜੇ ਮਸੰਦ ਨੇ ਦੇਸ਼ਾਂ ਵਿਦੇਸ਼ਾਂ ਚ ਪਸਰੇ ਹੋਏ, ਗੁਰੂ ਘਰ ਵੱਲੋਂ ਥਾਪੇ ਹੋਏ, ਉਹ ਸੰਗਤ ਨੂੰ ਪ੍ਰੇਰਨਾ ਕਰਕੇ ਆਪ ਮੂਹਰੇ ਲੱਗ ਕੇ ਸੰਗਤ ਨੂੰ ਨਾਲ ਲੈ ਕੇ 5ਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਕੀ ਹਜ਼ੂਰੀ ਵਿਚ ਚੱਲ ਕੇ ਆਉਂਦੇ ਹਨ।
ਦੇਸ਼ ਵਿਦੇਸ਼ ਅਸ਼ੇਸ਼ ਮੈਂ ਲੈ ਕਰ ਗੁਰਕਾਰੇ।
ਦੇਸ਼ਾਂ ਵਿਦੇਸ਼ਾਂ ਵਿਚ ਵਿਸ਼ੇਸ਼ ਕਰਕੇ ਜਿਹੜੀ ਗੁਰੂ ਘਰ ਦੀ ਦਸਵੰਧ ਦੀ ਮਾਇਆ ਹੈ, ਉਹ ਸੰਗਤ ਕੋਲੋਂ ਇਕੱਤਰ ਕਰਕੇ ਉਹ ਮਸੰਦ ਮਾਇਆ ਲੈ ਕੇ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੁੰਦੇ, ਮਹਾਰਾਜ ਜੀ ਦੇ ਆ ਕੇ ਦਰਸ਼ਨ ਕਰਦੇ ਹਨ।
ਖਸ਼ਟ ਮਾਸ ਕੈ ਬਰਖ ਮੈਂ ਆਨੇ ਗੁਰਦੁਆਰੇ।
ਕੋਈ 6 ਮਹੀਨਿਆਂ ਬਾਅਦ ਚੱਲ ਕੇ ਆਉਂਦਾ, ਕੋਈ ਸਾਲ ਬਾਅਦ ਚੱਲ ਕੇ ਆਉਂਦਾ, ਏਦਾਂ 6 ਮਹੀਨਿਆਂ ਦੀ ਜਿਹੜੀ ਮਾਇਆ ਸੰਗਤ ਦੀ, ਕੋਈ ਸਾਲ ਦੀ, ਇਕੱਤਰ ਕਰਕੇ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਮਸੰਦ ਹਾਜ਼ਰ ਕਰਦੇ ਹਨ।
ਦਰਬ ਵਿਸਾਲ ਸੁਆਏ ਜਿਮ ਤਿਮ ਖਰਚ ਵਿਸਾਲਾ।
ਜਿਵੇਂ ਗੁਰੂ ਘਰ ਵਿਚ ਬਹੁਤ ਪੈਸਾ ਚੜਦਾ ਹੈ, ਆਮਦਨ ਆਉਂਦੀ ਹੈ, ਉਸੇ ਤਰ੍ਹਾਂ ਖਰਚ ਵੀ ਬਹੁਤਾ ਹੈ। ਜਿੰਨੀ ਆਮਦਨ ਜ਼ਿਆਦਾ ਹੈ, ਓਨੇ ਖਰਚ ਵੀ ਵੱਧ ਨੇ। ਮਹਾਰਾਜ ਜੀ ਦੇ ਸਥਾਨਾਂ ਦੀਆਂ ਸੇਵਾਵਾਂ ਚੱਲਦੀਆਂ ਨੇ, ਸੰਗਤਾਂ ਆਉਂਦੀਆਂ ਨੇ, ਗੁਰੂ ਕੇ ਲੰਗਰ ਚੱਲਦੇ ਨੇ। ਤੋ ਇਸ ਪ੍ਰਕਾਰ ਨਾਲ ਜਿਵੇਂ ਆਮਦਨ ਹੈ, ਉਸੇ ਤਰ੍ਹਾਂ ਗੁਰੂ ਘਰ ਦਾ ਖਰਚ ਵੀ ਬਹੁਤ ਹੈ।
ਦੀਗ ਅਤੋਟੀ ਚਲਤੇ निस दिन जुग काला।
दो वेले अतोट लंगर गुरु का बनदा ते चलदा, सवेरे लंगर तक तैयार हो जांदा, वो सारा दिन वरतदा, फिर शाम नू लंगर तैयार हुंदा, वो रात ताई वरतदा रहिंदा। एदा अतोट गुरु के लंगर वरत दे ते चल दे हाना।
अचे आहार हजार ही नित प्रत नारे आवे।
हजारा ही संगता चल के आउंदियां नेता प्रति, महाराज जी दे चरना चा के भोजन छकदियां हाना।
निकट हजारों रहते हैं गुर की कर खावे।
कई रहिंदे ही गुरु घर विच ने, ओ महाराज जी दे चरना च रह के सेवावां निभाउंदे, ते जेड़े गुरु घर च ही रहिंदे फिर वह गुरु घर विचों ही नित भोजन लंगर आदक उथो ही छकदे, उन्हां नूं पहनण नूं कपड़े वस्त्र आदक गुरु घरों ही प्राप्त हुंदे।
सिरे पाओ पुन देते हैं सिख वै मुख जोई।
जेड़े मुखी ते आगू सिख आउंदे आ संगत दे नाल, महाराज जी उन्हां नूं सिरे पाओ बख्शिश करदे। जेड़े संगत नूं प्रेर के कोई सौ, कोई पांच सौ, कोई हजार, एदा संगत नूं प्रेर के लैके आउंदे आगू सिख, उन्हां आगू सिखां दा सतगुरु जी सन्मान करदे, उन्हां नूं सिरे पाओ गुरु घरों पातशाह जी बख्शिश करदे। ए नहीं जे 500 बंदा आया ते 500 नूं 500 सरोपे देने है, उस 500 बंदियां विचों जिहड़ा एक आगू हुंदा उहनूं सिरे पाओ दे दिंदे, ते बाकी दे मन च इस गल दा रंज नहीं सी रखदे वी सानूं नहीं सरोपा दित्ता। जिवें अज कल नहीं बहुत ज्यादा गुस्सा मनाउंदे भी जे एक नूं दे दिओ ते नाल दे नूं सरोपा ना दिओ ते गुस्सा मनाउंदा भी मैनूं नहीं दित्ता सरोपा। ਉਹ ਕਹਿੰਦੇ ਜੇ ਸਾਡੇ ਨਾਲ ਦੇ ਜਿਹੜੇ ਸਾਡੇ ਆਗੂ ਨੂੰ ਮਿਲ ਗਿਆ ਸਿਰੇ ਪਾਓ, ਅਸੀਂ ਵਿੱਚੇ ਆ ਗਏ ਸਾਰੇ। ਏਦਾਂ ਉਹ ਸਮਝਦੇ ਸਨ, ਇਹੋ ਜੀ ਭਾਵਨਾ ਸੀ। ਅੱਜ ਕੱਲ ਤਾਂ ਸਾਡੇ ਅੰਦਰ ਹੰਕਾਰ ਹੀ ਇੰਨਾ ਪ੍ਰਬਲ ਹੋ ਗਿਆ ਕਿ ਜੇ ਸਾਨੂੰ ਕੋਈ ਸਿਰੇ ਪਾਓ ਨਾ ਮਿਲੇ, ਜਾਂ ਫਿਰ ਜੇ ਕਿਤੇ ਸਟੇਜ ਤੇ ਨਾ ਲਿਆ ਜਾਵੇ, ਤੇ ਜਿਵੇਂ ਕੋਈ ਅੱਖੜ ਬਲਦ ਨਹੀਂ ਹੁੰਦਾ ਬੈਲ ਮਾਰਨ ਵਾਲਾ, ਉਹ ਬੜਾ ਭੈੜਾ ਵੇਖਦਾ, ਇਉਂ ਸੈਕਟਰੀ ਵੱਲ ਤੱਕਦੇ ਹੈ ਵੀ ਮੈਨੂੰ ਇਹਨੇ ਸਰੋਪਾ ਦਾ ਨਾ ਲਿਆ ਤੇ ਨਾ ਸਰੋਪਾ ਦਿੱਤਾ, ਥੱਲੇ ਲਾ ਕੇ ਸੈਕਟਰੀ ਨੂੰ ਕੱਪੜੇ ਲਾਹਣ ਤੱਕ ਜਾਉਂਦੇ ਆ ਵੀ ਤੂੰ ਨਾ ਨੀ ਲਿਆ ਵੀ ਮੇਰਾ। ਇਹੋ ਜਿਹਾ ਵਰਤਾਰਾ ਅੱਜ ਕੱਲ ਬਹੁਤਾ ਵਰਤਦਾ ਵੇਖਣ ਨੂੰ ਦਿਸਦਾ। ਪੁਰਾਤਨ ਗੁਰਸਿੱਖ ਐਸੀ ਬਿਰਤੀ ਵਾਲੇ ਸਨ, ਜੇ 100 ਬੰਦਾ ਆਇਆ ਉਹਨਾਂ ਚ ਇੱਕ ਆਗੂ ਆ, ਇੱਕ ਨੂੰ ਸਿਰੇ ਪਾਓ ਮਿਲ ਗਿਆ, ਉਹ ਬਾਕੀ ਦੇ ਸਮਝਦੇ ਵੀ ਅਸੀਂ ਵੀ ਵਿੱਚੇ ਆ ਗਏ, ਏਕਤਾ ਸੀ, ਪ੍ਰੇਮ ਭਾਵ ਸੀ। ਹੁਣ ਤਾਂ ਸਾਰੇ ਆਗੂ ਬਣਨ ਨੂੰ ਤਿਆਰ ਆ, ਪਿੱਛੇ ਲੱਗਣ ਨੂੰ ਕੋਈ ਤਿਆਰ ਨਹੀਂ। ਕਹਿੰਦੇ ਸਾਰੇ ਅਸੀਂ ਆਗੂ ਹਾਂ, ਸਾਰੇ ਮੁਖੀਏ ਹਾਂ, ਅਸੀਂ ਕਿਉਂ ਕਿਸੇ ਦੇ ਅੱਗੇ ਕਿਸੇ ਨੂੰ ਆਪਣਾ ਆਗੂ ਮੰਨੀਏ? ਸਾਡੀ ਬਹੁਤ ਵੱਡੀ ਨੁਕਸਾਨ ਵਾਲੀ ਬਿਰਤੀ ਆ ਗੁਰੂ ਖਾਲਸਾ ਜੀ। ਸੋ ਗੁਰੂ ਸਾਹਿਬ ਸਾਨੂੰ ਸਮਤ ਦੇਣ, ਸਦਬੁੱਧੀ ਦੇਣ। ਤੋ ਇੱਥੇ ਦੱਸ ਰਹੇ ਨੇ ਵੀ ਜਿਹੜੇ ਆਗੂ ਸਿੱਖ ਨੇ ਉਹਨਾਂ ਨੂੰ ਸਿਰੇ ਪਾਓ ਮਿਲਦੇ ਹਨ।
ਬ੍ਰਿੰਦ ਮਸੰਦ ਬਿਲੰਦ ਤਨ ਲੇ ਗੁਰ ਤੇ ਸੋਈ।
ਕਹਿੰਦੇ ਬਹੁਤ ਸਾਰੇ ਜਿਹੜੇ ਗੁਰੂ ਘਰ ਦੇ ਮਸੰਦ ਆਉਂਦੇ ਹਨ, ਉਹਨਾਂ ਮਸੰਦਾਂ ਨੂੰ ਵੀ ਸਨਮਾਨ ਮਿਲਦਾ, ਉਹਨਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਸਤਿਕਾਰ ਮਿਲਦਾ ਹੈ।
ਇਤਿਆਦਿਕ ਨਿਤ ਖਰਚ ਕੋ ਕੁਛ ਟੋਟ ਨ ਆਵੇ।
ਜਿਹੜੇ ਗੁਰੂ ਘਰ ਦੇ ਕਾਰਜ ਕਰਨ ਵਾਲੇ ਮਸੰਦ ਨੇ, ਜਿਹੜੇ ਗੁਰੂ ਘਰ ਚ ਕੋਈ ਲੰਗਰਾਂ ਦਾ ਪ੍ਰਬੰਧ ਕਰਦਾ, ਕੋਈ ਰਿਹਾਇਸ਼ ਦਾ ਪ੍ਰਬੰਧ ਕਰਦਾ, ਕੋਈ ਰਸਤਾ ਬਸਤਾ ਲਿਆਉਣ ਦਾ, ਉਹ ਵੀ ਮਸੰਦ ਗੁਰੂ ਘਰ ਵਿਚ ਨੇ। ਉਹ ਮਹਾਰਾਜ ਜੀ ਕੋਲੋਂ ਖਜ਼ਾਨੇ ਚੋਂ ਧਨ ਆਪੇ ਹੀ ਲੈਂਦੇ ਤੇ ਖਰਚਦੇ ਹਨ। ਏਦਾਂ ਟੋਟਾ ਨਹੀਂ ਆਉਂਦਾ ਮਹਾਰਾਜ ਜੀ ਦੇ ਲੰਗਰਾਂ ਵਿਚ, ਸਤਿਗੁਰਾਂ ਦੇ ਖਜ਼ਾਨਿਆਂ ਵਿਚ।
ਗਾਏ ਰਬਾਬੀ ਪੁੰਜ ਸਦ ਸੋ ਧਨ ਗਨ ਪਾਵੇ।
ਜਿਹੜੇ ਰਬਾਬੀ ਮਹਾਰਾਜ ਜੀ ਦੇ ਦਰਬਾਰ ਚ ਕੀਰਤਨ ਕਰਦੇ ਨੇ, ਉਹਨਾਂ ਕੀਰਤਨੀਆਂ ਨੂੰ ਵੀ ਬਹੁਤ ਸਾਰੀ ਮਾਇਆ ਗੁਰੂ ਘਰੋਂ ਵੀ ਮਿਲਦੀ ਹੈ, ਸੰਗਤਾਂ ਵੱਲੋਂ ਵੀ ਉਹਨਾਂ ਨੂੰ ਬਹੁਤ ਸਤਿਕਾਰ ਪ੍ਰਾਪਤ ਹੁੰਦਾ। ਜਦੋਂ ਕੀਰਤਨੀਏ ਕੀਰਤਨ ਕਰਦੇ, ਸੰਗਤ ਬੜੇ ਅਦਬ ਨਾਲ ਉਹਨਾਂ ਦੇ ਸ਼ਬਦ ਦਾ ਸਤਿਕਾਰ ਕਰਦਿਆਂ ਵੀ ਕੀਰਤਨੀਏ ਹਨ, ਆਪਣੇ ਪਰਿਵਾਰ ਇਹਨਾਂ ਨੇ ਵੀ ਚਲਾਉਣੇ ਨੇ, ਉਹਨਾਂ ਦੇ ਸਨਮਾਨ ਵਜੋਂ ਸ਼ਬਦ ਦਾ ਸਤਿਕਾਰ ਕਰਦਿਆਂ ਸੰਗਤਾਂ ਵੱਲੋਂ ਮਾਇਆ ਉਹਨਾਂ ਕੀਰਤਨੀਆਂ ਨੂੰ ਦਿੱਤੀ ਜਾਂਦੀ ਹੈ।
ਗੁਰ ਘਰ ਕੋ ਵੱਡ ਖਰਚ ਨਿਤ ਗਨ ਬ੍ਰਿਖ ਬਰਹੰਤੇ।
ਗੁਰੂ ਘਰ ਦੇ ਵਿੱਚ ਕੋਈ ਖਰਚਾ ਵੀ ਬਹੁਤ ਹੈ, ਜੇ ਆਮਦਨ ਹੈ ਸੈਂਕੜੇ ਤੇ ਬਲਦੀ ਨੇ, ਉਹਨਾਂ ਬਲਦਾਂ ਦੇ ਇੱਕ ਡੰਗਰ ਵੀ ਰੱਖਿਆ ਹੋਵੇ ਤੇ ਉਹਦਾ ਕਿੰਨਾ ਖਰਚ ਹੁੰਦਾ? ਕਹਿੰਦੇ ਸੈਂਕੜੇ ਤਾਂ ਬਲਦੀ ਨੇ ਗੁਰੂ ਘਰ ਵਿੱਚ ਭਾਰ ਢੋਆ ਢੁਆਈ ਵਾਸਤੇ, ਉਹਨਾਂ ਨੂੰ ਰੱਖਣਾ, ਉਹਨਾਂ ਦੇ ਘਾਹ ਪੱਠੇ ਦਾ ਦਾਣੇ ਪੱਠੇ ਦਾ ਪ੍ਰਬੰਧ ਕਰਨਾ, ਫਿਰ ਜਿਹੜੇ ਉਹਨਾਂ ਦੇ ਉੱਤੇ ਬੰਦੇ ਲਾਏ ਹੁੰਦੇ ਉਹਨਾਂ ਦੀਆਂ ਤਨਖਾਹਾਂ। ਕਹਿੰਦੇ ਇਸ ਪ੍ਰਕਾਰ ਨਾਲ ਖਰਚ ਵੀ ਬਹੁਤ ਹੈ।
ਖਰੀ ਤਬੀਲੀ ਹਯਨ ਕੇ ਤਨ ਦੇਤ ਲਹੰਤੇ।
ਫਿਰ ਘੋੜੇ ਖੜੇ ਨੇ ਮਹਾਰਾਜ ਜੀ ਦੇ ਤਬੇਲੇ ਵਿਚ, ਕਈ ਤਾਂ ਘੋੜੇ ਹੀ ਨੇ। ਇੱਕ ਘੋੜਾ ਰੱਖ ਲੋ ਤੇ ਚਾਰ ਮੱਝਾਂ ਰੱਖ ਲੋ, ਇੱਕ ਬਰਾਬਰ ਖਰਚ ਹੈ। ਇੱਕ ਘੋੜਾ ਤੇ ਚਾਰ ਮੱਝਾਂ, ਚਾਰ ਮੱਝਾਂ ਨੂੰ ਤੁਸੀਂ ਪਾਲੋਗੇ ਉੱਥੋਂ ਦਾ ਦੁੱਧ ਵੀ ਮਿਲਣਾ, ਉਹਦੇ ਤੋਂ ਆਮਦਨ ਵੀ ਹੋ ਜਾਣੀ ਹੈ। ਪਰ ਚਾਰ ਮੱਝਾਂ ਜਿੰਨਾ ਖਰਚਾ ਕੱਲਾ ਇੱਕ ਘੋੜੇ ਦਾ ਹੀ ਹੈ, ਉਹਦੇ ਦਾਣੇ ਪੱਠੇ ਦਾ, ਫਿਰ ਉਹਦੀ ਸੇਵਾ ਜਿਹੜੀ ਹੈ ਬਹੁਤ ਕਰਨੀ ਪੈਂਦੀ। ਤੋ ਮਹਾਰਾਜ ਜੀ ਦੇ ਤਬੇਲੇ ਵਿੱਚ ਸੈਂਕੜੇ ਤਾਂ ਘੋੜੇ ਹੀ ਖੜੇ ਨੇ, ਉਹਨਾਂ ਘੋੜਿਆਂ ਦੀ ਸੇਵਾ ਟਹਿਲ ਕਰਦੇ ਨੇ ਸਿੱਖ, ਉਹਨਾਂ ਦੇ ਦਾਣੇ ਪੱਠੇ ਦਾ ਖਰਚਾ ਹੈ ਉਹ ਵੀ ਨਾਲ ਨਾਲ ਕੀਤਾ ਜਾਂਦਾ।
ਸੇਵਾ ਹਿਤ ਸਭ ਪਸ਼ੂਨ ਕੇ ਰਾਖੇ ਗਨ ਦਾਸਾ।
ਊਠ ਨੇ ਕਈ, ਉਹਨਾਂ ਊਠਾਂ ਨੂੰ, ਘੋੜਿਆਂ ਨੂੰ, ਬਲਦਾਂ ਨੂੰ ਸਾਂਭਣ ਵਾਲੇ ਕਈ ਨੌਕਰ ਚਾਕਰ ਰੱਖੇ ਨੇ, ਉਹਨਾਂ ਨੌਕਰਾਂ ਚਾਕਰਾਂ ਦੀਆਂ ਫਿਰ ਤਨਖਾਹਾਂ ਵੀ ਨੇ। ਅੱਜ ਗੁਰੂ ਘਰ ਦੀ ਆਮਦਨ ਬਹੁਤਿਆਂ ਨੂੰ ਦਿਸਦੀ ਹੈ ਵੀ ਗੋਲਕ ਚ ਬੜੀ ਮਾਇਆ ਚੜ੍ਹਦੀ ਹੈ, ਪਰ ਜਿਹੜੇ ਉਸ ਗੁਰੂ ਘਰਾਂ ਦੇ ਖਰਚ ਨੇ ਉਹ ਉਹਨਾਂ ਨੂੰ ਨੀ ਨਜ਼ਰ ਆਉਂਦੇ ਵੀ ਖਰਚੇ ਵੀ ਤਾਂ ਹਨ। ਸਾਡਾ ਨਿੱਕਾ ਜਿਹਾ ਘਰ ਹੁੰਦਾ, ਪੰਜ ਸੱਤ ਜੀ ਹੁੰਦੇ ਆ, ਕਿੰਨਾ ਖਰਚਾ, ਅਸੀਂ ਕਹਿੰਦੇ ਜੀ ਖਰਚਾ ਬਹੁਤ ਹੈ ਘਰ ਦਾ, ਏਸੀ ਚੱਲਦੇ ਆ, ਬਿਜਲੀ ਚੱਲਦੀ ਆ, ਗੈਸ ਚੱਲਦੀ ਹੈ ਜੀ, ਦੋ ਦੋ ਚਾਰ ਚਾਰ ਸਿਲੰਡਰ ਲੱਗ ਜਾਂਦੇ ਆ ਜੀ ਸਾਡੇ। ਤੇ ਜਿੱਥੇ ਸੈਂਕੜੇ ਸੰਗਤਾਂ ਆਉਂਦੀਆਂ ਹਜ਼ਾਰਾਂ ਲੱਖਾਂ, ਉੱਥੇ ਵੀ ਤਾਂ ਖਰਚ ਹੋਵੇਗਾ ਨਾ। ਤੇ ਜੇ ਆਮਦਨ ਆ ਤੇ ਖਰਚ ਵੀ ਹੁੰਦੇ ਗੁਰੂ ਘਰਾਂ ਦੇ। ਤੇ ਜਿਨ੍ਹਾਂ ਨੂੰ ਗੁਰੂ ਘਰ ਦਾ ਕੋਈ ਪਤਾ ਹੀ ਨਹੀਂ ਹੈ ਉਹ ਫਿਰ ਬਿਆਨ ਦਿੰਦੇ ਆ ਲੋਕਾਂ ਨੂੰ, ਕਹਿੰਦੇ ਜੀ ਗੋਲਕਾਂ ਚ ਪੈਸੇ ਪਾਣੇ ਬੰਦ ਕਰ ਦਿਓ। ਭਾਈ ਜੀ ਗੋਲਕਾਂ ਚ ਪੈਸੇ ਪਾਣੇ ਬੰਦ ਕਰ ਦਿਓ, ਗੁਰੂ ਘਰਾਂ ਦੇ ਖਰਚ ਨਹੀਂ ਹਨ। ਪਤਾ ਨਹੀਂ ਕਿਹੜੀ ਬਿਰਤੀ ਦੇ ਨਾਲ, ਕਾਮਰੇਡੀ ਬਿਰਤੀ ਕਹਿ ਸਕਦੇ ਇਹਨੂੰ, ਜਿਹੜੀ ਪੰਜਾਬ ਚ ਬੜੇ ਲੰਮੇ ਸਮੇਂ ਤੱਕ ਹਾਵੀ ਰਹੀ ਹੈ, ਉਹ ਬੀਜ ਥੋੜਾ ਬਹੁਤਾ ਹੁਣ ਵੀ ਹੈ। ਉਹੀ ਇਹੋ ਜਿਹੇ ਬਿਆਨ, ਏਦਾਂ ਦੀਆਂ ਗੱਲਾਂ ਬੇਤੁਕੀਆਂ ਕਰਦੇ ਨੇ ਜਿਹੜੀਆਂ ਨਹੀਂ ਕਰਦੀਆਂ ਚਾਹੀਦੀਆਂ। ਤੋ ਇੱਥੇ ਮਹਾਂਕਵੀ ਜੀ ਦੱਸ ਰਹੇ ਆ ਵੀ ਜੇ ਉਦੋਂ ਖਰਚ ਆਮਦਨ ਬਹੁਤ ਸੀ ਗੁਰੂ ਘਰ ਵਿੱਚ ਤੇ ਖਰਚ ਵੀ ਬਹੁਤ ਹੈ। ਹਾਂਜੀ,
ਲੀਤ ਚਾਕਰੀ ਸਕਲ ਸੋ ਪ੍ਰਾਪਤ ਧਨ ਰਾਸਾ।
ਔਰ ਉਹ ਜਿਹੜੇ ਨੌਕਰ ਚਾਕਰ ਰੱਖੇ ਨੇ ਗੁਰੂ ਘਰ ਚ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰ ਨੇ, ਮਹਾਰਾਜ ਜੀ ਕੋਲੋਂ ਚਾਕਰੀ ਲੈਂਦੇ ਉਹਨਾਂ ਨੂੰ ਵੀ ਤਨਖਾਹਾਂ ਮਿਲਦੀਆਂ ਹਨ, ਉਹ ਵੀ ਗੁਰੂ ਖਜ਼ਾਨੇ ਚੋਂ ਦਿੱਤੀਆਂ ਜਾਂਦੀਆਂ ਨੇ।
ਅਪਰ ਥਾਨ ਜਿਸ ਕੇ ਨਹੀਂ ਬਿਤ ਹਾਥ ਨ ਆਵੇ।
ਕਈ ਇਹੋ ਜਿਹੇ ਲੋੜਵੰਦ ਵੀ ਆ ਕੇ ਗੁਰੂ ਘਰ ਵਿੱਚ ਸੇਵਾ ਨਿਭਾਉਂਦੇ ਹੈ ਜਿਨ੍ਹਾਂ ਨੂੰ ਕਿਤੋਂ ਹੋਰ ਕੰਮ ਕਾਰ ਨਹੀਂ ਮਿਲਦਾ, ਕਿਤੇ ਕੋਈ ਨੌਕਰੀ ਚਾਕਰੀ ਜਾਂ ਕਿਤੇ ਕੋਈ ਕੰਮ ਕਾਰ ਨਹੀਂ ਮਿਲਦਾ।
ਸੋ ਗੁਰ ਕੇ ਪੁਰ ਗਿਰ ਰਾਏ ਨਿਤ ਭੋਜਨ ਖਾਵੇ।
ਉਹ ਆ ਕੇ ਗੁਰੂ ਨਗਰੀ ਚ ਰਹਿਣ ਲੱਗ ਪੈਂਦੇ ਵੀ ਮਹਾਰਾਜ ਜੀ ਦੇ ਲੰਗਰਾਂ ਚ ਦੋ ਵੇਲੇ ਭੋਜਨ ਮਿਲੀ ਜਾਏਗਾ, ਨਾਲੇ ਸੇਵਾ ਕਰੀ ਜਾਵਾਂਗੇ, ਪਹਿਨਣ ਨੂੰ ਬਸਤਰ ਮਿਲੀ ਜਾਣਗੇ। ਏਦਾਂ ਦੇ ਵੀ ਬਹੁਤ ਸਾਰੇ ਜਿਹੜੇ ਪ੍ਰਾਣੀ ਨੇ ਉਹ ਗੁਰੂ ਘਰ ਵਿੱਚ ਵਰਤਦੇ ਰਹਿੰਦੇ ਹਨ।
ਮਾਣ ਨਿਮਾਣਨ ਕੇ ਪ੍ਰਭੂ ਬਹੁਤਾਣ ਨਿਤਾਣੇ।
ਸਤਿਗੁਰੂ ਜੀ ਨਿਮਾਣਿਆਂ ਦੇ ਮਾਣ ਨੇ ਮਹਾਰਾਜ ਪੰਜਵੇਂ ਪਾਤਸ਼ਾਹ, ਤੇ ਜਿਹੜੇ ਨਿਤਾਣੇ ਨੇ ਉਹਨਾਂ ਨਿਤਾਣਿਆਂ ਦਾ ਤਾਣ ਨੇ ਸਤਿਗੁਰੂ। ਮਾਣ ਨਿਮਾਨਨ ਕੋ ਪ੍ਰਭੂ, ਨਿਮਾਣਿਆਂ ਦਾ ਮਾਣ ਨੇ ਸਤਿਗੁਰੂ ਜੀ, ਨਿਤਾਣਿਆਂ ਦਾ ਤਾਣ ਹਨ ਸਤਿਗੁਰੂ ਜੀ।
ਖਾਏ ਗੁਰੂ ਕੇ ਸਦਨ ਤੇ ਮਾਨੇ ਅਰ ਪਾਣੀ।
ਬਹੁਤ ਸਾਰੇ ਏਦਾਂ ਦੇ ਨਿਮਾਣੇ ਜਿਹੜੇ ਨੇ ਉਹ ਗੁਰੂ ਕੇ ਲੰਗਰਾਂ ਵਿੱਚੋਂ ਆ ਕੇ ਭੋਜਨ ਛਕਦੇ ਨੇ ਤੇ ਸਤਿਗੁਰੂ ਜੀ ਦੇ ਭਾਣੇ ਨੂੰ ਮੰਨਦੇ ਹਨ।
ਸਤ ਨਾਮ ਕੋ ਸਿਮਰਬੋ ਪਸਰੇ ਹੋ ਜਗ ਸਾਰੇ।
ਸੱਚੇ ਨਾਮ ਦੇ ਸਿਮਰਨ ਦਾ ਪਸਾਰਾ ਸਾਰੇ ਜਗਤ ਚ ਪਸਰ ਰਿਹਾ। ਜਿੰਨੀ ਸੰਗਤ ਆਉਂਦੀ ਹੈ ਸਭ ਨੂੰ ਗਰੀਬ ਨਵਾਜ ਪਾਤਸ਼ਾਹ ਨਾਮ ਜਪਣ ਦਾ ਉਪਦੇਸ਼ ਦਿੰਦੇ, ਨਾਮ ਜਪੋ ਭਾਈ, ਨਾਮ ਦੀ ਕਮਾਈ ਕਰੋ। ਸਾਰੇ ਦੇਸ਼ ਵਿੱਚ, ਸਾਰੇ ਵਿਦੇਸ਼ਾਂ ਵਿੱਚ ਜਿੱਥੇ ਜਿੱਥੇ ਵੀ ਸੰਗਤਾਂ ਨੇ, ਸਭ ਨਾਮ ਦੀ ਸਾਧਨਾ ਕਰਦੇ, ਨਾਮ ਦਾ ਅਭਿਆਸ ਕਰਦੇ। ਖਾਲਸਾ ਜੀ ਇਹ ਨਾਮ ਧਨ ਹੈ, ਜਿੰਨਾ ਵਿਆਜਾਂਗੇ ਇਹਦੇ ਨਾਲ ਸਾਡਾ ਭਲਾ ਹੀ ਹੋਣਾ, ਜਿੰਨਾ ਇਕੱਤਰ ਕਰਾਂਗੇ ਇਹਦੇ, ਇਹ ਸਾਡਾ ਬੈਂਕ ਬੈਲੈਂਸ ਹੈ, ਜਿੰਨਾ ਜਮ੍ਹਾਂ ਹੋਵੇਗਾ ਇਹਨੇ ਸਾਡੇ ਲਈ ਸੁਖਦਾਈ ਹੋਣਾ। ਇਹਨੂੰ ਇਕੱਤਰ ਕਰਨਾ ਚਾਹੀਏ। ਬਾਰੰਬਾਰ ਬਾਰ ਪ੍ਰਭ ਜਪੀਐ ਵੀ ਅੰਮ੍ਰਿਤ ਇਹੋ ਮਨ ਤਨ ਤਰਪੀਐ। ਤੋ ਸੰਗਤ ਵਿੱਚ ਨਾਮ ਸਿਮਰਨ ਦੀ ਲਟਕ ਲੱਗ ਗਈ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਜਿੱਥੇ ਵੀ ਸਿੱਖ ਨੇ ਉਹ ਨਾਮ ਜਪਦੇ ਨੇ, ਨਾਮ ਦੀ ਕਮਾਈ ਕਰਦੇ ਹਨ।
ਭਗਤ ਕਰੇ ਮਿਲ ਸੰਗਤਾਂ ਗੁਰ ਸੁਜਾਸੇ ਉਚਾਰੇ।
ਸੰਗਤਾਂ ਮਿਲ ਕੇ ਭਗਤੀ ਕਰਦੀਆਂ ਨੇ, ਗੁਰੂ ਘਰਾਂ ਵਿੱਚ ਸੰਗਤ ਇਕੱਤਰ ਹੁੰਦੀ ਤੇ ਮਹਾਰਾਜ ਜੀ ਦਾ ਜਸ ਕਰਦੀਆਂ ਸੰਗਤਾਂ, ਕਥਾ ਹੁੰਦੀ ਆ, ਕੀਰਤਨ ਹੁੰਦਾ।
ਤਜੇ ਵਿਕਾਰਨ ਕੋਰ ਦੇ ਗੁਣ ਗਾਣੇ ਉਪਜਾਵੇ।
ਆਪਣੇ ਹਿਰਦਿਆਂ ਦੇ ਵਿਕਾਰਾਂ ਨੂੰ ਛੱਡ ਕੇ ਸ਼ੁਭ ਗੁਣਾਂ ਨੂੰ ਆਪਣੇ ਹਿਰਦਿਆਂ ਚ ਉਪਜਾਵੇ ਕਹੀਏ ਪੈਦਾ ਕਰਦੇ ਨੇ ਸਿੱਖ। ਜਦੋਂ ਸੰਗਤ ਵਿੱਚ ਜਾ ਕੇ ਕਥਾ ਕੀਰਤਨ ਸੁਣਦੇ ਨੇ ਤੇ ਮਾੜੀਆਂ ਭੈੜੀਆਂ ਆਦਤਾਂ ਨੂੰ ਛੱਡ ਕੇ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਦੇ ਹਨ।
ਸੁਨੇ ਉਚਾਰੇ ਕੀਰਤਨ ਪ੍ਰਭ ਪ੍ਰੀਤ ਲਗਾਵੇ।
ਗੁਰਬਾਣੀ ਦਾ ਕੀਰਤਨ ਸੁਣਦੇ ਨੇ, ਫਿਰ ਉਹਦੀ ਵਿਚਾਰ ਕਰਦੇ ਨੇ ਔਰ ਸਤਿਗੁਰੂ ਜੀ ਨਾਲ ਪ੍ਰਭੂ ਜੀ ਦੇ ਚਰਨਾਂ ਨਾਲ ਆਪਣੇ ਮਨ ਦੀ ਪ੍ਰੀਤ ਲਾਉਂਦੇ ਹਨ।
ਸਲਤਾ ਸੁੰਦਰ ਭਗਤ ਕੀ ਸਭ ਦੇਸ਼ ਬਿਤਾਰੀ।
ਪਰਮੇਸ਼ਰ ਦੀ ਭਗਤੀ ਦੀ ਜਿਹੜੀ ਨਦੀ ਹੈ ਨਾ, ਇਹਨੂੰ ਕਹਿ ਲਈਏ ਵੀ ਨਦੀ ਹੈ ਇਹ ਭਗਤੀ ਦੀ। ਭਗਤੀ ਦੀ ਜਿਹੜੀ ਨਦੀ ਹੈ ਬੜੀ ਸੁੰਦਰ, ਉਹ ਗੁਰੂ ਅਰਜਨ ਦੇਵ ਸਾਹਿਬ ਨੇ ਸਾਰੇ ਦੇਸ਼ਾਂ ਚ ਪਸਾਰ ਦਿੱਤੀ। ਦੱਖਣ, ਪੂਰਬ, ਪੱਛਮ, ਉੱਤਰ, ਚਾਰਾਂ ਦਿਸ਼ਾਵਾਂ ਚ ਪਰਮੇਸ਼ਰ ਦੀ ਭਗਤੀ ਦੀ ਜਿਹੜੀ ਨਦੀ ਹੈ ਉਹਦਾ ਵਿਸਥਾਰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਕਰ ਦਿੱਤਾ।
ਸਿੱਖ ਮੀਨ ਨੈ ਤਜ ਸਕੇ ਸ਼ਰਦਾ ਬਰ ਬਾਰੀ।
ਜਿਵੇਂ ਨਦੀਆਂ ਦੇ ਵਿੱਚ ਮੱਛੀਆਂ ਹੁੰਦੀਆਂ ਤੇ ਉਹ ਪਾਣੀ ਨਹੀਂ ਛੱਡ ਸਕਦੀਆਂ, ਏਦਾਂ ਜਿਹੜੀ ਇਹ ਭਗਤੀ ਰੂਪੀ ਨਦੀ ਹੈ ਇਹਦੇ ਚ ਜਿੰਨੇ ਸਿੱਖ ਨੇ ਉਹ ਮੱਛੀਆਂ ਬਣ ਕੇ ਵਸਦੇ ਨੂੰ ਛੱਡ ਨਹੀਂ ਸਕਦੇ। ਪੁੱਛਿਆ ਜੀ ਇਸ ਭਗਤੀ ਰੂਪੀ ਨਦੀ ਚ ਪਾਣੀ ਕਿਹੜਾ, ਕਹਿੰਦੇ ਜੀ ਇਹਦੇ ਚ ਸ਼ਰਧਾ ਰੂਪੀ ਪਾਣੀ ਹੈ। ਭਗਤੀ ਨਦੀ ਹੈ ਔਰ ਸ਼ਰਧਾ ਜਿਹੜੀ ਆ ਉਹ ਇਹਦੇ ਚ ਪਾਣੀ ਹੈ ਔਰ ਉਸ ਪਾਣੀ ਚ ਜਿਹੜੇ ਗੁਰਸਿੱਖ ਨੇ ਉਹ ਮੀਨ ਮੱਛੀ ਬਣ ਕੇ ਸਮਾਏ ਹੋਏ ਨੇ, ਉਹਨਾਂ ਕੋਲੋਂ ਨਾ ਸ਼ਰਧਾ ਛੱਡੀ ਜਾਂਦੀ ਹੈ ਨਾ ਹੀ ਉਹ ਭਗਤੀ ਰੂਪੀ ਨਦੀ ਦਾ ਤਿਆਗ ਕਰ ਸਕਦੇ ਹਨ।
ਸਦਗੁਣ ਕਮਲ ਪ੍ਰਫੁੱਲ ਤੇ ਜਨ ਗਨ ਜਲ ਜਨਤਾ।
ਹੁਣ ਨਦੀਆਂ ਦੇ ਵਿੱਚ ਗੁਰਮੁਖੋ ਕਮਲ ਦੇ ਫੁੱਲ ਵੀ ਖਿੜਦੇ ਆ। ਕਹਿੰਦੇ ਜਿਹੜੀ ਇਹ ਭਗਤੀ ਰੂਪੀ ਨਦੀ ਆ ਜਿਹਦੇ ਚ ਸ਼ਰਧਾ ਰੂਪੀ ਪਾਣੀ ਭਰਿਆ ਤੇ ਸਿੱਖ ਰੂਪੀ ਮੱਛੀਆਂ ਵਸਦੀਆਂ ਇਹਦੇ ਚ, ਉੱਥੇ ਇਹਦੇ ਵਿੱਚ ਸ਼ੁਭ ਗੁਣਾ ਰੂਪੀ ਕਮਲ ਦੇ ਫੁੱਲ ਖਿੜਦੇ ਆ। ਸ਼ੁਭ ਕਮਲ ਰੂਪੀ ਉਹ ਫੁੱਲ ਖਿੜਦੇ ਨੇ ਤੇ ਜਿਤਨੇ ਸ਼ੁਭ ਗੁਣ ਨੇ ਉਹ ਇਹਦੇ ਵਿੱਚ ਜਲ ਜੰਤ ਬਣ ਕੇ ਸਮਾਉਂਦੇ ਹਨ।
ਭ੍ਰਮ ਬੇਮੁਖਤਾ ਕੂਲ ਦੈ ਸੰਸੇ ਤਰੋਹੰਤਾ।
ਗੁਰੂ ਖਾਲਸਾ ਜੀ ਜਿਵੇਂ ਨਦੀ ਦੇ ਦੋ ਕਿਨਾਰੇ ਹੁੰਦੇ ਆ ਨਾ, ਉਹ ਕਦੇ ਮਿਲਦੇ ਨਹੀਂ ਆਪਸ ਵਿੱਚ, ਇਸੇ ਤਰ੍ਹਾਂ ਜਿਹੜੀ ਇਹ ਨਦੀ ਹੈ ਭਗਤੀ ਇਹਦੇ ਦੋ ਕਿਨਾਰੇ ਨੇ, ਇੱਕ ਹੈ ਭਰਮ ਤੇ ਦੂਜਾ ਬੇਮੁਖਤਾ। ਬੇਮੁਖਤਾ ਤੇ ਭਰਮ ਰੂਪੀ ਕਿਨਾਰੇ ਜਿਹੜੇ ਨੇ ਉਹ ਇਹਦੇ ਵਿੱਚ ਨਹੀਂ ਆਉਂਦੇ, ਨੇੜੇ ਨਹੀਂ ਆਉਂਦੇ। ਫਿਰ
ਭ੍ਰਮ ਬੇਮੁਖਤਾ ਕੂਲ ਦੈ ਸੰਸੇ ਤਰੋਹੰਤਾ।
ਨਦੀ ਦੇ ਕੰਢੇ ਤੇ ਜੇ ਕੋਈ ਘਾਹ ਬੂਟੇ ਖੜੇ ਹੁੰਦੇ ਜਦੋਂ ਜ਼ੋਰ ਨਾਲ ਵਗਦੀ ਉਹ ਨਾਲ ਹੀ ਬਹਿ ਜਾਂਦੇ ਆ। ਇਸੇ ਤਰ੍ਹਾਂ ਕਹਿੰਦੇ ਜਿਹੜੇ ਔਗਣ ਨੇ ਉਹ ਇਸ ਭਗਤੀ ਰੂਪੀ ਨਦੀ ਦੇ ਪ੍ਰਵਾਹ ਨਾਲ ਵਹਿ ਜਾਂਦੇ ਹਨ, ਖਤਮ ਹੋ ਜਾਂਦੇ ਹਨ।
ਬ੍ਰਹਮ ਗਿਆਨ ਸਾਗਰ ਮਹਾ ਤਿਸ ਕੋ ਸਮੁਹਾਈ।
ਹੁਣ ਇਹ ਨਦੀ ਜਿਵੇਂ ਬਾਕੀ ਨਦੀਆਂ ਸਮੁੰਦਰ ਚ ਜਾ ਕੇ ਮਿਲਦੀਆਂ ਨੇ, ਇਹ ਨਦੀ ਜਿਹੜੀ ਭਗਤੀ ਦੀ ਆ ਕਿਹੜੇ ਸਮੁੰਦਰ ਚ ਮਿਲਦੀ? ਕਹਿੰਦੇ ਬ੍ਰਹਮ ਗਿਆਨ ਰੂਪੀ ਸਾਗਰ ਵਿੱਚ ਜਾ ਕੇ ਮਿਲਦੀ ਹੈ। ਭਗਤੀ ਕਿੱਥੇ ਲੈ ਜਾਂਦੀ ਹੈ, ਸ਼ਰਧਾ ਕਿੱਥੇ ਲੈ ਜਾਂਦੀ ਹੈ? ਇਹ ਭਗਤੀ ਤੇ ਸ਼ਰਧਾ ਲੈ ਜਾਂਦੀ ਹੈ ਬ੍ਰਹਮ ਗਿਆਨ ਦੇ ਸਮੁੰਦਰ ਵਿੱਚ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬ੍ਰਹਮ ਗਿਆਨ ਦੀ ਅਵਸਥਾ ਵਿੱਚ ਜਾ ਕੇ ਸਮਾਈ ਹੋ ਜਾਂਦੀ ਉਹਨਾਂ ਦੀ। ਹਾਂਜੀ।
ਪ੍ਰਾਪਤ ਸਭ ਥਲ ਮੈਂ ਸੁਗਮ ਸੁਰਗਨ ਕੋ ਪਾਈ।
ਇਹ ਨਦੀ ਐਸਾ ਨਹੀਂ ਵੀ ਕੇਵਲ ਇੱਕ ਇਲਾਕੇ ਚ ਲੰਘਦੀ ਉੱਥੇ ਜਾਣਾ ਪਏਗਾ, ਇਹ ਹਰ ਜਗ੍ਹਾ ਤੇ ਪ੍ਰਾਪਤ ਹੋ ਜਾਂਦੀ। ਜਿੱਥੇ ਵੀ ਕੋਈ ਸਿੱਖ ਘਰ ਚ ਬੈਠਾ ਉੱਥੇ ਆ ਜਾਣੀ ਹੈ, ਕੋਈ ਬਾਹਰ ਬੈਠਾ ਉੱਥੇ ਆ ਜਾਣੀ ਹੈ, ਕੋਈ ਉੱਤਰ ਚ ਬੈਠਾ ਉੱਥੇ ਆ ਜਾਣੀ ਹੈ, ਕੋਈ ਪਹਾੜ ਤੇ ਚੜ ਕੇ ਬੈਠਾ ਉੱਥੇ ਆ ਜਾਣੀ ਹੈ। ਇਹ ਨਦੀ ਹਰ ਇੱਕ ਨੂੰ ਹਰ ਜਗ੍ਹਾ ਤੇ ਸੁਗਮਤਾ ਨਾਲ ਪ੍ਰਾਪਤ ਹੋ ਜਾਂਦੀ ਹੈ। ਐਸਾ ਨਹੀਂ ਵੀ ਇੱਕ ਜਗ੍ਹਾ ਤੇ ਵਗਣੀ ਹੈ ਤੇ ਉੱਥੇ ਜਾਣਾ ਪੈਣਾ।
ਕਹਿੰਦੇ ਜਿੱਥੇ ਵੀ ਕੋਈ ਬਹਿ ਕੇ ਅਰਾਧੇਗਾ ਉੱਥੇ ਹੀ ਇਹ ਭਗਤੀ ਰੂਪੀ ਨਦੀ ਉਹਦੇ ਕੋਲੋਂ ਵਹਿਣ ਲੱਗ ਪੈਣੀ ਹੈ।
ਕੌਣ ਕੌਣ ਗੁਣ ਗੁਰੂ ਕੇ ਕਵ ਵਰਨ ਸੁਣਾਵੇ।
ਵਾਹ ਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ, ਉਹ ਕਹਿੰਦੇ ਵੀ ਕਿਹੜੇ ਕਿਹੜੇ ਗੁਣ ਅਸੀਂ ਉਸ ਮਾਲਕ ਦੇ ਵਾਹਿਗੁਰੂ ਦੇ ਸਤਿਗੁਰੂ ਜੀ ਦੇ ਇਸ ਭਗਤੀ ਦੇ ਵਰਣਨ ਕਰਕੇ ਸੁਣਾਈਏ।
ਸ਼ੇਖ ਸ਼ਾਰਦਾ ਕਹਿਣ ਤੇ ਮਨ ਮੈਂ ਸੁਖ ਚਾਵੇ।
ਸ਼ੇਸ਼ ਨਾਗ ਤੇ ਸ਼ਾਰਦਾ ਵੀ ਜੇ ਕਹਿਣ ਨਾ ਤੇ ਉਹ ਵੀ ਕਹਿ ਕਹਿ ਕੇ ਅਖੀਰ ਨੂੰ ਮਨ ਚ ਸੁਖ ਚਾਉਂਦੇ ਵੀ ਸਾਡੇ ਕੋਲ ਕਹੇ ਨਹੀਂ ਗਏ। ਜਿੰਨਾ ਕਹਿੰਦੇ ਤੇ ਕਹਿਣ ਤੋਂ ਬਾਅਦ ਇਹੀ ਕਹਿੰਦੇ ਬਹੁਤੇ ਉਪਮਾ ਥੋੜ ਕਹੀ। ਕਹਿੰਦੇ ਬੜੀ ਉਪਮਾ ਪਰਮੇਸ਼ਰ ਦੀ ਪਰ ਸਾਡੇ ਕੋਲੋਂ ਥੋੜੀ ਜੀ ਕਹੀ ਗਈ। ਉਹ ਬੇਅੰਤ ਉਪਮਾ ਦਾ ਮਾਲਕ ਹੈ, ਬੇਅੰਤੀ ਗੁਣਾਂ ਦਾ ਮਾਲਕ ਹੈ। ਮਹਾਰਾਜ ਕਲਗੀਧਰ ਸਵਾਮੀ ਜੀ ਦੇ ਬਚਨ ਨੇ, ਕਾਟ ਬਨਾਸਪਤੀ ਸਿਗਰੀ ਲਿਖ ਬੇਹੂ ਕੇ ਲੇਖਨ ਕਾਜ ਬਨੈ ਹੋ, ਸਾਰ ਸੁਤੀ ਬਕਤਾ ਕਰਕੇ ਜੁਗ ਕੋਟ ਗਣੇਸ਼ ਕੇ ਹੱਥ ਲਿਖੈ ਹੋ। ਕਹਿੰਦੇ ਵੀ ਸਾਰਸਵਤੀ ਨੂੰ ਬਕਤਾ ਬਣਾ ਕੇ ਕਰੋੜਾਂ ਗਣੇਸ਼ ਲਾ ਦੀਏ ਲਿਖਾਰੀ ਬਣਾ ਕੇ, ਹਵਾ ਨੂੰ ਕਹੀਏ ਵੀ ਤੂੰ ਲਿਖੀ ਤੇਜ਼ੀ ਨਾਲ ਚੱਲ, ਧਰਤੀ ਸਾਰੀ ਜਿਹੜੀ ਆ ਇਹਨੂੰ ਕਾਗਜ਼ ਬਣਾ ਦਈਏ, ਤੇ ਜਿਹੜੀ ਬਨਸਪਤੀ ਆ ਇਹਨੂੰ ਕੱਟ ਕੇ ਸਾਰੇ ਦਰਖਤਾਂ ਨੂੰ ਕਲਮਾਂ ਬਣਾ ਦਈਏ, ਤੇ ਵਾਹਿਗੁਰੂ ਦੀਆਂ ਵਡਿਆਈਆਂ ਲਿਖੀ ਜਾਈਏ, ਫਿਰ ਵੀ ਉਹਦਾ ਅੰਤ ਨਹੀਂ ਪੈਂਦਾ। ਐਸੀ ਉਪਮਾ ਹੈ ਸਤਿਗੁਰਾਂ ਦੀ।
ਦੋਹਰਾ ਨਰਤਨ ਸਾਂਗੀ ਜਿਮ ਤਰਿਓ ਕਰੇ ਨਿਬਾਨ ਸੋਏ।
ਜਿਵੇਂ ਕੋਈ ਨਰਤਨ ਕਿਸੇ ਸਾਂਗੀ ਨੇ, ਕੋਈ ਸਵਾਂਗੀ ਨਹੀਂ ਹੁੰਦਾ, ਉਹ ਕਈ ਤਰ੍ਹਾਂ ਦੇ ਸਵਾਂਗ ਰਚਦਾ, ਏਦਾਂ ਅਕਾਲ ਪੁਰਖ ਜੀ ਨੇ ਮਾਨਵੀ ਤਨ ਦਾ ਇਹ ਸਾਂਗ ਰਚਿਆ, ਪੰਜਵੇਂ ਜਾਮੇ ਚ ਵਿਚਰ ਰਹੇ ਹਨ।
ਰੂਪ ਦੁਰਾਵੇ ਪ੍ਰਥਮ ਕੋ ਕਵੀ ਸੰਤੋਖ ਸਿੰਘ ਜੋਏ।
ਉਹ ਸਵਾਂਗੀ ਹੁੰਦਾ ਨਾ, ਅਗਲਾ ਨਵਾਂ ਰੂਪ ਜਦੋਂ ਬਣਾਉਂਦਾ ਤੇ ਉਹਦਾ ਪਹਿਲਾ ਰੂਪ ਛਪਾ ਲੈਂਦਾ, ਅੱਗੇ ਨਵਾਂ ਰੂਪ ਬਣਾ ਲੈਂਦਾ, ਵੇਖਣ ਵਾਲਾ ਕਹਿੰਦਾ ਵੀ ਇਹ ਨਵਾਂ ਆ ਗਿਆ, ਪਹਿਲਾਂ ਹੋਰ ਸੀ, ਹਾਲਾਂਕਿ ਪਹਿਲਾਂ ਵੀ ਉਹੀ ਸੀ, ਕੇਵਲ ਸਵਾਂਗ ਹੀ ਬਦਲਿਆ। ਇਸੇ ਤਰ੍ਹਾਂ ਭਾਵੇਂ ਜੋਤ ਪੰਜਵੇਂ ਥਾਂ ਤੇ ਵਰਤ ਰਹੀ ਹੈ ਪਰ ਹੈ ਇੱਕੋ ਹੀ, ਜਾਮਾ ਭਾਵੇਂ ਪੰਜਵਾਂ ਪਰ ਫਰਕ ਕੋਈ ਨਹੀਂ।
ਦੋਹਰਾ ਨਿਤ ਪ੍ਰਤਾਪ ਅਰ ਸੁਜਸ ਕੋ ਸੁਨ ਸੁਨ ਪ੍ਰਿਥੀਆ ਕਾਨ।
ਇਧਰ ਪ੍ਰਿਥੀ ਚੰਦ, ਇਧਰ ਮਾਲਵੇ ਵਿਚ ਪਿੰਡ ਆ ਕੋਠਾ ਗੁਰੂ ਕਾ, ਉਥੇ ਇਹ ਪਿੰਡ ਬਾਬੇ ਨੇ ਵਸਾਇਆ ਸੀ ਮੇਣੇ ਨੇ, ਪ੍ਰਿਥੀ ਚੰਦ ਨੇ। ਜਦੋਂ ਗੁਰੂ ਘਰ ਦੀ ਵਡਿਆਈ ਸੁਣਦਾ, ਸਤਿਗੁਰਾਂ ਦਾ ਸੁਜਸ ਸੁਣਦਾ ਪ੍ਰਿਥੀ ਚੰਦ, ਸੁਣ ਸੁਣ ਕੇ ਇਹਦਾ ਮਨ ਕਿਰਜਦਾ। ਜਦੋਂ ਗੁਰੂ ਘਰ ਦਾ ਪ੍ਰਤਾਪ ਸੁਣਦਾ ਹੈ,
ਬਹੁਤ ਬਿਸੂਰਤ ਦੁੱਖ ਦੇ ਰੁਚੇ ਨਾ ਭੋਜਨ ਖਾਨ।
ਬੜਾ ਦੁਖੀ ਹੁੰਦਾ ਤੇ ਝੂਰਦਾ, ਇਹਨੂੰ ਨਾ ਭੋਜਨ ਚੰਗਾ ਲੱਗਦਾ, ਨਾ ਖਾਣਾ ਨਾ ਪੀਣਾ, ਬੜਾ ਦੁਖੀ ਹੁੰਦਾ। ਜਿਵੇਂ ਸਤਿਗੁਰਾਂ ਦੀ ਮਹਿਮਾ ਸੁਣਦਾ ਨਾ, ਗੁਰੂ ਘਰ ਦਾ ਪ੍ਰਤਾਪ ਸੁਣਦਾ, ਸੁਣ ਸੁਣ ਕੇ ਖਿਜਦਾ ਝੂਰਦਾ, ਔਰ ਇਹਨੂੰ ਨਾ ਰੋਟੀ ਚੰਗੀ ਲੱਗਦੀ ਹੈ, ਨਾ ਇਹਨੂੰ ਸੌਣਾ, ਸੜਦਾ ਹੀ ਰਹਿੰਦਾ। ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਨੇ ਸੁਭਾਵਕ ਹੀ ਬਚਨ ਕਹੇ ਸਨ, ਪ੍ਰਿਥੀ ਚੰਦ ਕਿਉਂ ਸੜਦਾ ਰਹਿੰਦਾ, ਕਿਉਂ ਈਰਖਾ ਦੀ ਅੱਗ ਚ ਸੜਦਾ, ਤਾਂ ਜ਼ਿੰਦਗੀ ਬਾਬਾ ਪ੍ਰਿਥੀ ਚੰਦ ਜੀ ਉਸੇ ਈਰਖਾ ਦੀ ਅੱਗ ਚ ਸੜਦੇ ਰਹੇ, ਨਾ ਦਿਨੇ ਚੈਨ ਸੀ ਮਨ ਨੂੰ ਨਾ ਰਾਤ ਨੂੰ। ਹਾਂਜੀ,
ਸਵਈਆ ਚੰਦ ਸੁਜਸ ਗੁਰੂ ਕੋ ਕ੍ਰਿਤ ਸਮ ਜਾਨੋ।
ਏਦਾਂ ਸਮਝ ਲਓ ਵੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦਾ ਜਿਹੜਾ ਸੁਜਸ ਹੈ ਉਹ ਘਿਓ ਹੈ, ਗੁਰੂ ਘਰ ਦੀ ਜਿਹੜੀ ਮਹਿਮਾ ਹੈ ਉਹ ਘਿਓ ਦੇ ਸਮਾਨ ਜਾਣੋ।
ਪ੍ਰਿਥੀਆ ਜਰੇ ਹੁਤਾਸਨ ਹੋਏ।
ਬਾਬਾ ਪ੍ਰਿਥੀ ਚੰਦ ਉਹ ਅੱਗ ਹੈ, ਤੇ ਜਿਵੇਂ ਜਿਵੇਂ ਉਹਦੇ ਤੇ ਘਿਓ ਪੈਂਦਾ ਅੱਗ ਮੱਚਦੀ ਹੈ। ਕਹਿੰਦੇ ਜਿਵੇਂ ਜਿਵੇਂ ਗੁਰੂ ਘਰ ਦਾ ਪ੍ਰਤਾਪ ਸੁਣਦਾ ਨਾ ਪ੍ਰਿਥੀਆ, ਉਹ ਸੜਦਾ ਉਹ ਮੱਚਦਾ ਹੈ।
ਗੁਰ ਕੀਰਤ ਬਰਖਾ ਜਿਮ ਪਾਵਸ।
ਦੂਜੀ ਉਦਾਹਰਨ ਦਿੰਦੇ, ਕਹਿੰਦੇ ਜਾਂ ਏਦਾਂ ਕਹਿ ਲੋ ਜਿਹੜੀ ਸਤਿਗੁਰਾਂ ਦੇ ਘਰ ਦੀ ਕੀਰਤੀ ਆ ਉਹ ਮੌਲੇ ਧਾਰ ਮੀਂਹ ਹੈ, ਵਰਖਾ ਹੈ।
ਰਿਦਾ ਜਵਾ ਸੋ ਜਰ ਜਰ ਖੋਏ।
ਇੱਕ ਜਵਾਸੇ ਦਾ ਬੂਟਾ ਹੁੰਦਾ, ਜਦੋਂ ਮੀਂਹ ਪੈਂਦਾ ਉਹ ਸੜ ਜਾਂਦਾ, ਬਾਕੀ ਸਾਰੀ ਬਨਸਪਤੀ ਹਰੀ ਭਰੀ ਹੁੰਦੀ ਜਦੋਂ ਮੀਂਹ ਪੈਂਦਾ, ਪਰ ਉਹ ਜਵਾਸੇ ਦਾ ਬੂਟਾ ਸੜ ਜਾਂਦਾ, ਭੁੱਜ ਜਾਂਦਾ ਜਦੋਂ ਉਹਦੇ ਤੇ ਮੀਂਹ ਪੈਂਦਾ। ਗੁਰੂ ਘਰ ਦੀ ਕੀਰਤੀ ਮੀਂਹ ਹੈ ਤੇ ਬਾਬਾ ਪ੍ਰਿਥੀ ਚੰਦ ਜਵਾਸੇ ਦਾ ਬੂਟਾ ਹੈ। ਇਹ ਜਿਵੇਂ ਜਿਵੇਂ ਇਹਦੇ ਤੇ ਕੀਰਤੀ ਦਾ ਮੀਂਹ ਪੈਂਦਾ, ਇਹ ਸੜ ਬਲ ਜਾਂਦਾ, ਇਹ ਸੜ ਸੜ ਭੁੱਜ ਭੁੱਜ ਜਾਂਦਾ।
ਚਿੰਤਾ ਸਲਤਾ ਕਰੇ ਬਧਾਵਨ,
ਇਹਦੇ ਅੰਦਰ ਚਿੰਤਾ ਦੀ ਜਿਹੜੀ ਨਦੀ ਆ ਹੋਰ ਵਧਦੀ ਜਾਂਦੀ ਹੈ। ਜਿਹੜਾ ਫਿਕਰ ਹੈ, ਚਿੰਤਾ ਦੀ ਅੱਗ ਹੈ, ਚਿੰਤਾ ਦੀ ਨਦੀ ਹੈ, ਉਹ ਹੋਰ ਵਧਦੀ ਜਾ ਰਹੀ ਹੈ।
ਬਯੋ ਜਾਤ ਮਨ ਥਿਰੇ ਨਾ ਕੋਏ,
ਪ੍ਰਿਥੀਆ ਉਸ ਚਿੰਤਾ ਦੀ ਨਦੀ ਚ ਵਹਿੰਦਾ ਹੀ ਜਾ ਰਿਹਾ, ਮਨ ਨਹੀਂ ਟਿਕਦਾ ਇਹਦਾ। ਰਾਤ ਦਿਨ ਉਹ ਚਿੰਤਾ ਦੀ ਨਹਿਰ ਵਿਚ ਰੁੜਦਾ ਹੀ ਜਾਂਦਾ, ਮਨ ਨਹੀਂ ਟਿਕਦਾ।
ਸੰਕਟ ਨੀਰ ਵਧੇ ਨਿਤ ਪ੍ਰਤਈ,
ਚਿੰਤਾ ਦੀ ਇਸ ਨਦੀ ਵਿਚ ਸੰਕਟ ਦਾ ਪਾਣੀ ਹੈ। ਵੇਖੋ ਕੈਸੇ ਸੋਹਣੇ ਅਲੰਕਾਰ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਬੰਨਦੇ ਹੈ। ਖਾਲਸਾ ਜੀ ਬੜੇ ਬੜੇ ਮਹਾਂਪੁਰਖ ਕਵੀ ਹੋਏ, ਪਰ ਮਹਾਂ ਕਵੀ ਭਾਈ ਸੰਤੋਖ ਸਿੰਘ ਵਰਗਾ ਨਾ ਕੋਈ ਹੋਇਆ ਤੇ ਸ਼ਾਇਦ ਨਾ ਹੀ ਕੋਈ ਹੋਵੇ।
ਸਤਿ ਸ੍ਰੀ ਅਕਾਲ।
ਪੰਥ ਵਿਚ ਮਹਾਂਕਵੀ ਦਾ ਦਰਜਾ ਕੇਵਲ ਭਾਈ ਸੰਤੋਖ ਸਿੰਘ ਨੂੰ ਹੀ ਪ੍ਰਾਪਤ ਹੈ, ਕਿਉਂਕਿ ਜਦੋਂ ਲਿਖਦੇ ਆ ਅਲੰਕਾਰਾਂ ਦਾ ਕਮਾਲ ਕਰਦੇ। ਕਵਿਤਾ ਦਾ ਜਿਹੜਾ ਸਭ ਤੋਂ ਵੱਡਾ ਗਹਿਣਾ ਹੁੰਦਾ ਨਾ ਆਭੂਸ਼ਣ, ਉਹ ਹੁੰਦੇ ਨੇ ਅਲੰਕਾਰ। ਕਵਿਤਾ ਦੇ ਜਿਹੜੇ ਗਹਿਣੇ ਹੁੰਦੇ, ਰਸ, ਨੌ ਰਸ, ਫਿਰ ਉਹਨਾਂ ਦੇ ਅਲੰਕਾਰ ਨੇ, ਸ਼ਬਦਾਂ ਦੇ ਅਲੰਕਾਰ ਨੇ। ਅਲੰਕਾਰ ਕਈ ਪ੍ਰਕਾਰ ਦੇ ਹੁੰਦੇ, ਅਨੁਪ੍ਰਾਸ ਅਲੰਕਾਰ ਹੁੰਦਾ ਹੈ, ਦਿੱਲੀ ਦੀਪਕ ਨਿਆਏ ਦੇ ਨਾਲ ਅਲੰਕਾਰ ਹੁੰਦਾ ਹੈ, ਸਿੰਘਾ ਅਵਲੋਕਨ ਨਿਆਏ ਦੇ ਬਹੁਤ ਸਾਰੇ ਅਲੰਕਾਰ। ਤੋ ਪਿੱਛੇ ਕਹਿ ਕੇ ਆਏ ਨੇ ਵੀ ਭਗਤੀ ਰੂਪੀ ਨਦੀ ਚ ਸ਼ਰਧਾ ਦਾ ਪਾਣੀ ਹੈ। ਇੱਥੇ ਜਿਹੜੀ ਚਿੰਤਾ ਦੀ ਨਦੀ ਹੈ ਜਿਹਦੇ ਚ ਬਾਬਾ ਪ੍ਰਿਥੀ ਚੰਦ ਦਾ ਮਨ ਰੁੜਿਆ ਜਾਂਦਾ, ਉਹਦੇ ਚ ਪਾਣੀ ਕਿਹੜਾ? ਚਿੰਤਾ ਦੀ ਨਦੀ ਚ। ਚਿੰਤਾ ਦੀ ਨਦੀ ਚ ਪਾਣੀ ਹੈ ਸੰਕਟ ਦਾ, ਵੀ ਮਨ ਨੂੰ ਸੰਕਟ ਪ੍ਰਾਪਤ ਹੁੰਦਾ, ਸੰਕਟ ਦੁੱਖ। ਇਹ ਚਿੰਤਾ ਦੀ ਨਦੀ ਵਿਚ ਸੰਕਟ ਦਾ ਪਾਣੀ ਭਰਿਆ ਹੋਇਆ।
ਤਟ ਨਚਿੰਤ ਨ ਪਾਵਤ ਸੋਏ,
ਹੁਣ ਨਿਸ਼ਚਿੰਤ ਰੂਪੀ ਜਿਹੜਾ ਕਿਨਾਰਾ ਹੈ, ਵੀ ਜਿੱਥੇ ਜਾ ਕੇ ਬੰਦਾ ਨਿਸ਼ਚਿੰਤ ਹੋ ਜਾਏ, ਉਹ ਕਿਨਾਰਾ ਬਾਬੇ ਪ੍ਰਿਥੀਏ ਨੂੰ ਨਹੀਂ ਮਿਲਦਾ। ਰੁੜਦਾ ਹੀ ਜਾਂਦਾ, ਰੁੜਦਾ ਹੀ ਜਾਂਦਾ, ਕਿਨਾਰਾ ਹੀ ਨਹੀਂ ਪਿਆ ਮਿਲਦਾ। ਤੇ ਕਿਨਾਰਾ ਸੀ ਨਿਸ਼ਚਿੰਤ ਪੁਣੇ ਦਾ, ਉਹ ਨਿਸ਼ਚਿੰਤ ਪੁਣੇ ਦਾ ਜਿਹੜਾ ਕਿਨਾਰਾ ਹੈ ਉਹ ਮਿਲਦਾ ਨਹੀਂ ਪਿਆ, ਕਿਉਂਕਿ ਰਜਾ ਚ ਜਿਹੜਾ ਚੱਲਦਾ ਨਾ ਰੱਬੀ ਰਜਾ ਚ, ਉਹ ਚਿੰਤਾ ਰਹਿਤ ਹੋ ਜਾਂਦਾ। ਕਿਨਾਰਾ ਕਿਹੜਾ? ਚਿੰਤਾ ਤੋਂ ਰਹਿਤ ਹੋਣ ਦਾ, ਚਿੰਤਾ ਤੇ ਫਿਕਰ ਤੋਂ ਰਹਿਤ ਹੋਣ ਦਾ ਕਿਨਾਰਾ ਹੈ ਰੱਬ ਦੀ ਰਜਾ ਚ ਚੱਲਣਾ ਸ਼ੁਰੂ ਕਰ ਦੇ। ਉਦੋਂ ਨਿਸ਼ਚਿੰਤ ਹੋ ਜਾਂਗੇ ਵੀ ਜੋ ਹੋ ਰਿਹਾ ਉਸ ਦੇ ਹੁਕਮ ਚ ਵਰਤ ਰਿਹਾ, ਸਾਡਾ ਕੋਈ ਵੱਸ ਨਹੀਂ। ਉਦੋਂ ਨਿਸ਼ਚਿੰਤ ਹੋ ਜਾਂਗੇ, ਫਿਰ ਜੀਵਨ ਆਨੰਦ ਨਾਲ ਭਰ ਜਾਏਗਾ। ਹਾਂਜੀ,
ਹੀਰ ਹੀਰ ਪਤੀ ਕੋ ਮੁਖ ਕਰਮੋ,
ਇਧਰ ਕਰਮੋ ਜੋ ਬਾਬੇ ਪ੍ਰਿਥੀ ਚੰਦ ਦੀ ਘਰ ਵਾਲੀ ਹੈ, ਜਦੋਂ ਪਤੀ ਦਾ ਮੂੰਹ ਵੇਖਦੀ ਹੈ ਪੀਲਾ ਪਈ ਜਾਂਦਾ, ਰਾਤ ਦਿਨ ਚਿੱਟਾ ਜਿਹਾ ਰੰਗ ਪੈ ਗਿਆ, ਖੂਨ ਸੜ ਗਿਆ ਬਾਬੇ ਪ੍ਰਿਥੀ ਚੰਦ ਦੇ ਸਰੀਰ ਦਾ ਚਿੰਤਾ ਨਾਲ, ਤੇ ਕਰਮੋ ਜਦੋਂ ਵੇਖਦੀ ਆ ਉਹਦਾ ਮੂੰਹ ਤੇ ਵੇਖ ਕੇ ਬੜਾ ਫਿਕਰ ਕਰਦੀ ਹੈ,
ਧੀਰਜ ਦੇ ਨ ਕਰੀਏ ਚਿੰਤ।
ਕਰਮੋ ਧੀਰਜ ਦਿੰਦੀ ਪ੍ਰਿਥੀ ਚੰਦ ਨੂੰ, ਐ ਪਤੀ ਦੇਵ ਜੀ ਹੌਸਲਾ ਰੱਖੋ, ਧੀਰਜ ਰੱਖੋ, ਏਦਾਂ ਫਿਕਰ ਨਾ ਕਰੋ।
ਤਨ ਕੋ ਪਖਿਅਤ ਹੈ ਨਿਸ ਦਿਨ ਮੈਂ,
ਇਹ ਜਿਹੜੀ ਚਿੰਤਾ ਤੁਸੀਂ ਕਰਦੇ ਹੋ ਰਾਤ ਦਿਨ ਤੁਹਾਡੇ ਸਰੀਰ ਨੂੰ ਖਾਈ ਜਾਂਦੀ ਹੈ। ਆ ਹਿੱਸ ਕੇ ਬਿਲਕੁਲ ਸੁੱਕੇ ਜੇ ਹੋ ਗਏ ਜੇ ਤੁਸੀਂ, ਸਰੀਰ ਤੁਹਾਡਾ ਬਿਲਕੁਲ ਸੁੱਕ ਸੜ ਚੱਲਿਆ, ਨਾ ਤੁਸੀਂ ਰੋਟੀ ਖਾਵੋ ਚੱਜਤਾ, ਨਾ ਤੁਸੀਂ ਸਵੋ। ਇਹ ਜਿਹੜੀ ਚਿੰਤਾ ਤੁਸੀਂ ਕਰਦੇ ਹੋ ਇਹ ਰਾਤ ਦਿਨ ਤੁਹਾਡੇ ਸਰੀਰ ਨੂੰ ਖਾਈ ਜਾਂਦੀ ਹੈ।
ਅਤ ਦੁਰਬਲਤਾ ਤੁਮੇ ਕਰੰਤ,
ਇਹ ਚਿੰਤਾ ਤੁਹਾਡੇ ਸਰੀਰ ਨੂੰ ਰੋਜ਼ ਦੁਰਬਲ ਕਰੀ ਜਾਂਦੀ ਹੈ, ਤੁਹਾਡਾ ਤਨ ਕਮਜ਼ੋਰ ਹੋਈ ਜਾਂਦਾ। ਆ ਵੇਖੋ ਕਿਵੇਂ ਅੱਖਾਂ ਮੂੰਹ ਤੇ ਬਾਹਰ ਨਿਕਲਣ ਲੱਗ ਪਈਆਂ ਨੇ, ਆ ਵੇਖੋ ਕਿਵੇਂ ਹੱਡ ਦਿਸਣ ਲੱਗ ਪਏ ਆ, ਤੁਹਾਡੇ ਚਿਹਰਾ ਬਿਲਕੁਲ ਪੀਲਾ ਜਿਵੇਂ ਖੂਨ ਬਿਲਕੁਲ ਹੀ ਸੁੱਕ ਗਿਆ ਹੋਵੇ, ਤੁਹਾਡਾ ਤਨ ਜੀਰਣ ਹੋ ਰਿਹਾ।
ਰੁਚ ਸੋ ਖਾਨ ਪਾਨ ਨੇ ਕਰਤੇ,
ਬਾਬਾ ਜੀ ਤੁਸੀਂ ਨਾ ਰੁਚੀ ਨਾਲ ਭੋਜਨ ਛਕਦੇ ਹੋ ਨਾ ਜਲ ਛਕਦੇ ਹੋ।
ਉਰ ਕੋ ਹਰਖ ਮਹਾ ਨਿਤ ਹੰਤ,
ਤੁਹਾਡੇ ਅੰਦਰ ਦੀ ਖੁਸ਼ੀ ਤਾਂ ਮਾਨੋ ਕਿਤੇ ਦੌੜ ਹੀ ਗਈ ਆ, ਕਿਤੇ ਦੂਰੀ ਨੱਠ ਗਈ ਆ ਤੁਹਾਡੇ ਮਨ ਚ ਤਾਂ ਖੁਸ਼ੀ ਹੈ ਹੀ ਨਹੀਂ।
ਚਿੰਤਾ ਸਮ ਬੈਰੀ ਨੈ ਦੂਸਰੇ
ਕਰਮੋ ਕਹਿੰਦੀ ਹੈ ਬਾਬਾ ਜੀ ਚਿੰਤਾ ਵਰਗਾ ਦੁਸ਼ਮਣ ਕੋਈ ਨੀ ਸੰਸਾਰ ਚ ਕੋਈ ਦੂਜਾ। ਚਿੰਤਾ ਜਿਹੜੀ ਆ ਇਹ ਮਨੁੱਖ ਦੀ ਸਭ ਤੋਂ ਵੱਡੀ ਦੁਸ਼ਮਣ ਹੈ।
ਅੰਤਰ ਬਰ ਕੈ ਦੁੱਖ ਬਰ ਦੰਤ
ਜਿਹੜੀ ਚਿੰਤਾ ਇਹ ਬੰਦੇ ਦੇ ਅੰਦਰ ਵੜ ਕੇ ਦੁੱਖ ਦਿੰਦੀ ਹੈ। ਕਹਿੰਦੇ ਇੱਕ ਵਾਰ ਜਦੋਂ ਧਰਤੀ ਤੇ ਕਹਾਣੀ ਹੈ ਇੱਕ ਕਲਪਨਾ ਵਾਲੀ ਵਿਕਾਰਾਂ ਦਾ ਇੱਕ ਡੱਬਾ ਭਰ ਕੇ ਨਾ ਇੱਕ ਬੰਦੇ ਨੂੰ ਦਿੱਤਾ ਦੇਵਤਿਆਂ ਨੇ ਵੀ ਇਹ ਧਰਤੀ ਤੇ ਲੈ ਜਾ। ਉਹਦੇ ਚ ਸਾਰੇ ਵਿਕਾਰ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਵਕੀਲੀ ਦਵੈਸ਼ ਨਿੰਦਾ ਚੁਗਲੀ ਚਿੰਤਾ ਸਾਰੇ ਵਿਕਾਰ ਉਹਦੇ ਚ ਪਾ ਕੇ ਡੱਬੇ ਚ ਭੇਜਿਆ ਵੀ ਇਹ ਲੈ ਜਾ ਧਰਤੀ ਤੇ ਪਰ ਇਹ ਖੋਲ ਕੇ ਨਾ ਵੇਖੀ। ਬੰਦੇ ਨੇ ਉਹ ਡੱਬਾ ਲਿਆ ਜਦੋਂ ਧਰਤੀ ਤੇ ਆਇਆ ਤੇ ਮਨ ਚ ਸੋਚੇ ਵੀ ਖਬਰੇ ਕੀ ਹੈ ਵਿੱਚ। ਦੁਨੀਆਂ ਦਾ ਇੱਕ ਸੁਭਾਅ ਹੁੰਦਾ ਵੀ ਜਿਹੜੇ ਕੰਮ ਤੋਂ ਰੋਕੋ ਉਸ ਪਾਸੇ ਉਧਰ ਜ਼ਿਆਦਾ ਬੰਦੇ ਉਸ ਪਾਸੇ ਭੱਜਦੇ ਨੈਗੇਟਿਵਿਟੀ ਵਾਲੇ ਪਾਸੇ ਜ਼ਿਆਦਾ ਭੱਜਦੇ ਵੀ ਜਿੱਧਰ ਰੋਕੋ ਵੀ ਉਧਰ ਵੇਖੀਏ ਤਾਂ ਅਸੀਂ ਵੀ ਹੈ ਕੀ ਹੈ। ਮੈਂ ਹੀ ਇੱਥੇ ਕਹਿ ਦਿਆਂ ਪਿੱਛੇ ਨਾ ਵੇਖਿਓ ਤੁਸੀਂ ਮਨ ਚ ਸੋਚੀ ਜਾਣਾ 10-15 ਮਿੰਟ ਹੌਸਲਾ ਜਿਹਾ ਕਰਕੇ ਭਾਵੇਂ ਬੈਠੇ ਰਹੋਗੇ ਫਿਰ ਖਿਆਲ ਆਏਗਾ ਵੀ ਖਬਰੇ ਕਿਉਂ ਕਹਿੰਦੇ ਆ ਗਿਆਨੀ ਜੀ ਪਿੱਛੇ ਨਾ ਵੇਖੋ ਮਾਰੋ ਤਾਂ ਨਿਗਾਹ ਪਿੱਛੇ ਹੈ ਕੀ। ਇਹ ਸੰਸਾਰ ਦੀ ਫਿਤਰਤ ਦਾ ਸੁਭਾਅ ਹੈ। ਦੇਵਤਿਆਂ ਨੇ ਸਕੀਮ ਵਰਤੀ ਵੀ ਜੇ ਨੂੰ ਓਦਾਂ ਹੀ ਕਿਹਾ ਵੀ ਲੈ ਜਾ ਧਰਤੀ ਤੇ ਇਹਨੇ ਵੇਖਣਾ ਹੀ ਨੀਗਾ ਖੋਲ ਕੇ। ਉਹਨਾਂ ਆਖਿਆ ਵੀ ਇਹਨੂੰ ਖੋਲ ਕੇ ਨਾ ਵੇਖੀ ਲਿਆ ਕੇ ਉਹਨੇ ਰੱਖ ਲਿਆ ਸਰਾਣੇ ਤੇ ਰਾਤ ਨੀਂਦ ਨਾ ਪਵੇ ਵੀ ਖਬਰੇ ਡੱਬੇ ਚ ਇਹੋ ਜਿਹੀ ਕਿਹੜੀ ਚੀਜ਼ ਹੈ ਵੀ ਜਿਹੜੀ ਦੇਵਤਿਆਂ ਨੇ ਕਹੀ ਹੈ ਖੋਲ ਕੇ ਨੀ ਤੱਕਣੀ। ਬਥੇਰਾ ਹੌਸਲਾ ਜਿਹਾ ਕਰਕੇ ਰਾਤ ਨੂੰ ਪਿਆ ਰਿਹਾ ਪਰ ਅੱਧੀ ਕੁ ਰਾਤ ਦਾ ਸਮਾਂ ਆਇਆ ਨਹੀਂ ਰਿਹਾ ਗਿਆ। ਕਹਿੰਦਾ ਵੇਖ ਹੀ ਲੈਣਾ ਕਿਹੜਾ ਦੇਵਤੇ ਕੋਲ ਖੜੇ ਆ। ਜਦੋਂ ਡੱਬਾ ਖੋਲਿਆ ਤੇ ਡੱਬਾ ਖੋਲਦਿਆਂ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਵਕੀਲੀ ਦਵੈਸ਼ ਇਹ ਸਾਰੀ ਬਾਹਰ ਨੂੰ ਨਿਕਲ ਕੇ ਭੱਜ ਗਏ ਬੜੇ ਡਰਾਉਣੇ ਖਤਰਨਾਕ। ਜਿੰਨੇ ਨੂੰ ਬੰਦ ਕਰਦਾ ਉਹਨੇ ਨੂੰ ਅੰਦਰ ਇੱਕੋ ਹੀ ਵਿਕਾਰ ਰਹਿ ਗਿਆ ਉਹ ਸੀ ਚਿੰਤਾ। ਡੱਬੇ ਦੇ ਅੰਦਰ ਉਹ ਹੀ ਰਹਿ ਗਈ ਇਕੱਲੀ ਬਾਕੀ ਸਭ ਬਾਹਰ ਨੂੰ ਦੌੜ ਗਏ। ਇਹ ਆ ਕਹਾਣੀ ਪਰ ਇਹਦਾ ਸਿਧਾਂਤ ਕੀ ਹੈ ਜਿਹੜਾ ਸਾਡਾ ਅੰਤਸ਼ਕਰਨ ਹੈ ਨਾ ਇਹ ਆ ਡੱਬਾ। ਦੁਨੀਆਂ ਦੇ ਜਿੰਨੇ ਵੀ ਵਿਕਾਰ ਨੇ ਉਹ ਬਾਹਰੋਂ ਸਤਾਉਂਦੇ ਕਾਮ ਬਾਹਰੋਂ ਸਤਾਏਗਾ ਕ੍ਰੋਧ ਵੀ ਬਾਹਰੋਂ ਹੀ ਆਏਗਾ ਲੋਭ ਵੀ ਮੋਹ ਵੀ ਹੰਕਾਰ ਵੀ ਪਰ ਜਿਹੜੀ ਚਿੰਤਾ ਹੈ ਉਹ ਅੰਦਰੋਂ ਸਤਾਉਂਦੀ ਕਿਉਂਕਿ ਉਹ ਡੱਬੇ ਦੇ ਅੰਦਰ ਰਹਿ ਗਈ ਸੀ। ਚਿੰਤਾ ਅੰਦਰੋਂ ਹੀ ਸਤਾਉਂਦੀ ਹੈ ਉਹ ਬਾਹਰੋਂ ਨਹੀਂ ਆਉਂਦੀ ਉਹ ਸਾਡੇ ਅੰਦਰੋਂ ਪੈਦਾ ਹੁੰਦੀ। ਉਹ ਅੰਦਰੋਂ ਕਿਸੇ ਪ੍ਰਕਾਰ ਨਾਲ ਜਾਗਰਤ ਹੁੰਦੀ ਉਹਨੂੰ ਸ਼ਾਂਤ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ। ਤੋ ਕਰਮੋਂ ਕਹਿ ਰਹੀ ਹੈ ਕਿਉਂਕਿ ਰਹਿੰਦੀ ਤਾਂ ਗੁਰੂ ਘਰ ਚ ਹੀ ਰਹੀ ਹੈ ਗੁਰੂ ਰਾਮਦਾਸ ਸਾਹਿਬ ਦੀ ਨੂੰਹ ਹੈ ਤੇ ਉੱਥੇ ਸੁਣੇ ਨੇ ਬਚਨ ਬਹੁਤ ਗੁਰੂ ਘਰ ਵਿੱਚ ਰਹਿ ਕੇ। ਕਹਿੰਦੀ ਹੈ ਬਾਬੇ ਪ੍ਰਿਥੀ ਚੰਦ ਨੂੰ ਕਹਿੰਦੀ ਜੀ ਇਹ ਚਿੰਤਾ ਤੁਹਾਡੇ ਅੰਦਰ ਵੜ ਕੇ ਨਾ ਬੰਦੇ ਦੇ ਇਹ ਬੜਾ ਦੁੱਖ ਦਿੰਦੀ ਹੈ ਇਹ ਅੰਦਰੋਂ ਅੰਦਰ ਬੰਦੇ ਨੂੰ ਖਾਈ ਜਾਂਦੀ ਹੈ। ਇਹ ਚਿੰਤਾ ਵਰਗਾ ਦੁਨੀਆਂ ਚ ਕੋਈ ਦੁਸ਼ਮਣ ਨਹੀਂ ਹੈ ਬੰਦੇ ਦਾ।
ਯਤਨ ਅਨੇਕ ਕਰੋ ਜੁਦ ਉੱਤਮ
ਚਿੰਤਾ ਕੀਤਿਆਂ ਨੀ ਕੁਝ ਬਣਨਾ ਯਤਨ ਕਰਨਾ ਚਾਹੀਦਾ ਉਦਮ ਕਰਨਾ ਚਾਹੀਦਾ।
ਮਿੱਤਰ ਨਾ ਕੋ ਉਤਸ਼ਾਹ ਸਮਾਨ
ਚਿੰਤਾ ਵਰਗਾ ਦੁਸ਼ਮਣ ਕੋਈ ਨਹੀਂ ਤੇ ਉਦਮ ਵਰਗਾ ਦੁਨੀਆਂ ਚ ਮਿੱਤਰ ਕੋਈ ਨਹੀਂ। ਉਦਮ ਕਰਨਾ ਚਾਹੀਦਾ ਉਤਸ਼ਾਹ ਚਿੰਤਾ ਕੀਤਿਆਂ ਕੀ ਬਣਨਾ ਜੇ ਬੰਦਾ ਬੈਠਾ ਫਿਕਰੀ ਕਰੀ ਜੇ ਉਦਮ ਕਰੇ ਵੀ ਉਹ ਚਿੰਤਾ ਨੂੰ ਖਤਮ ਕਰਨਾ ਕਿਵੇਂ ਹੈ ਇਹ ਦੂਰ ਕਿਵੇਂ ਹੋ ਸਕਦੀ ਹੈ। ਉਦਮ ਵਰਗਾ ਉਤਸ਼ਾਹ ਵਰਗਾ ਦੁਨੀਆਂ ਚ ਕੋਈ ਮਿੱਤਰ ਨਹੀਂ।
ਸੁਲਈ ਹੁਤੋ ਸਹਾਇਕ ਮਰਗਾ
ਸੁਲੀ ਖਾਨ ਤੁਹਾਡਾ ਮਿੱਤਰ ਸੀ ਤੁਹਾਡਾ ਸਹਾਇਕ ਸੀ ਜੇ ਉਹ ਮਰ ਗਿਆ
ਅਬ ਚੰਦੂ ਬਡ ਸ਼ਾਹ ਦੀਵਾਨ
ਜੇ ਸੁਲੀ ਮਰ ਗਿਆ ਤੇ ਕਿਹੜਾ ਦੁਨੀਆਂ ਖਤਮ ਹੋ ਗਈ। ਦੀਵਾਨ ਚੰਦੂ ਵੀ ਤਾਂ ਹੈ ਉਹ ਗੁਰੂ ਅਰਜਨ ਦੇਵ ਸਾਹਿਬ ਦਾ ਦੁਸ਼ਮਣ ਹੈ ਉਹਦੇ ਨਾਲ ਯਾਰੀ ਪਾ ਲੈ ਜੇ ਸੁਲੀ ਮਰ ਗਿਆ ਚੰਦੂ ਦਾ ਹੈ ਕਿੱਡਾ ਵੱਡਾ ਦੀਵਾਨ ਹੈ ਉਹ ਬਾਦਸ਼ਾਹ ਦਾ। ਵੇਖੋ ਕਰਮੋ ਸਕੀਮਾਂ ਦਿੰਦੀ ਬਾਬੇ ਪ੍ਰਿਥੀ ਚੰਦ ਨੂੰ ਚਿੰਤਾ ਚੋਂ ਕੱਢਣ ਦੀਆਂ ਜਾਂ ਏਦਾਂ ਕਹਿ ਲਓ ਵੀ ਹੋਰ ਨਰਕਾਂ ਚ ਸੁੱਟਣ ਵਾਸਤੇ ਏਦਾਂ ਦੀ ਬੋਲੀ ਬੋਲ ਰਹੀ ਹੈ ਮਾੜੇ ਭੈੜੇ ਕਰਮਾਂ ਨੂੰ ਕਰਨ ਲਈ ਪ੍ਰੇਰਨਾ ਕਰਦੀ ਹੈ। ਕਹਿੰਦੀ ਜੇ ਸੁਲੀ ਖਾਂ ਮਰ ਗਿਆ ਚੰਦੂ ਤਾਂ ਜਿਉਂਦਾ ਚੰਦੂ ਨਾਲ ਯਾਰੀ ਪਾਓ ਉਹਦੇ ਨਾਲ ਮਿੱਤਰਤਾ ਪਾਓ ਬਾਦਸ਼ਾਹ ਦਾ ਏਡਾ ਵੱਡਾ ਦੀਵਾਨ ਹੈ
ਮੁਲਾਕਾਤ ਕਰ ਮਸਲਤ ਠਾਨੀ।
ਤੁਸੀਂ ਦੀਵਾਨ ਚੰਦੂ ਨਾਲ ਮੁਲਾਕਾਤ ਕਰਕੇ ਉਹਦੇ ਨਾਲ ਕੋਈ ਸਲਾਹ ਮਸ਼ਵਰਾ ਕਰੋ।
ਇਸ ਕੋ ਪੁਸ਼ਟ ਕਰੋ ਹਿਤ ਠਾਨ।
ਹੁਣ ਚੰਦੂ ਨੂੰ ਬਲਵਾਨ ਕਰੋ, ਉਹਦੇ ਨਾਲ ਗੱਲਬਾਤ। ਸੁਲੀ ਤਾਂ ਮਰ ਗਿਆ, ਹੁਣ ਚੰਦੂ ਨਾਲ ਗੱਲਬਾਤ ਕਰਕੇ ਉਹਨੂੰ ਪੁਸ਼ਟ ਕਰੋ, ਉਹਨੂੰ ਬਲਵਾਨ ਕਰੋ।
ਉਤਸ਼ਾਹੀ ਨਰ ਚਾਹੇ ਸੋ ਕਰੇ।
ਬਾਬਾ ਜੀ, ਜਿਹੜੇ ਉਤਸ਼ਾਹ ਕਰਨ ਵਾਲੇ ਬੰਦੇ ਹੁੰਦੇ ਨਾ, ਉਦਮ ਕਰਨ ਵਾਲੇ, ਉਹ ਜੋ ਚਾਹੇ ਮਰਜ਼ੀ ਕਰ ਸਕਦੇ। ਜਿਵੇਂ ਕਹਾਵਤ ਹੈ ਕਿ ਉਦਮ ਅੱਗੇ ਲਛਮੀ, ਪੱਖੇ ਅੱਗੇ ਪੌਣ। ਪੱਖਾ ਚੱਲੇ ਤੇ ਅੱਗੇ ਹਵਾ ਆ ਹੀ ਜਾਂਦੀ, ਉਦਮ ਕਰੇ ਤੇ ਬੰਦਾ ਕੁਝ ਨਾ ਕੁਝ ਕਰ ਹੀ ਲੈਂਦਾ। ਜੇ ਤੁਸੀਂ ਉਦਮ ਕਰੋਗੇ ਤੇ ਕੁਝ ਨਾ ਕੁਝ ਹੋ ਹੀ ਜਾਏਗਾ ਨਾ। ਉਦਮ ਵਰਗਾ ਦੁਨੀਆਂ ਚ ਕੋਈ ਮਿੱਤਰ ਨਹੀਂ।
ਚਿੰਤਾਵਾਨ ਪ੍ਰਾਣ ਦੇ ਹਾਨ।
ਜਿਹੜੀ ਇਹ ਚਿੰਤਾ, ਇਹ ਤਾਂ ਬੰਦੇ ਦੇ ਪ੍ਰਾਣ ਮਾ ਖਤਮ ਕਰ ਦਿੰਦੀ। ਚਿੰਤਾਵਾਨ ਬੰਦਾ ਤਾਂ ਆਪਣੇ ਪ੍ਰਾਣ ਵੀ ਖਤਮ ਕਰ ਲੈਂਦਾ।
ਲਿਖੋ ਪਤ੍ਰਿਕਾ ਸੁਧ ਮੰਗਵਾਵੋ।
ਤੁਸੀਂ ਚਿੱਠੀ ਲਿਖੋ ਤੇ ਦੀਵਾਨ ਚੰਦੂ ਨੂੰ, ਤੇ ਉਥੋਂ ਦੀ ਸਾਰੀ ਸੁਧ ਸਾਰ ਮੰਗਾਓ, ਕੋਈ ਆਪਣੀ ਖਬਰ ਭੇਜੋ, ਗੱਲਬਾਤ ਚਲਾਓ ਦੀਵਾਨ ਚੰਦੂ ਨਾਲ।
ਕਿਮ ਦੀਵਾਨ ਕੇ ਮਨ ਮੇ ਆਏ।
ਪਹਿਲਾਂ ਚੰਦੂ ਨੂੰ ਚਿੱਠੀ ਲਿਖ ਕੇ ਭੇਜੋ ਵੀ ਚੰਦੂ ਦੇ ਮਨ ਚ ਕੀ ਖਿਆਲ ਹੈ। ਉਹਦਾ ਦਿਲ ਜਾਣੋ ਪਹਿਲਾਂ ਵੀ ਉਹਦੇ ਦਿਲ ਚ ਕੀ ਬਿਰਤੀ ਚੱਲਦੀ ਆ, ਉਹ ਗੁਰੂ ਅਰਜਨ ਦੇਵ ਸਾਹਿਬ ਪ੍ਰਤੀ ਕੀ ਸੋਚਦਾ, ਉਹਦੇ ਅੰਦਰ ਕਿੱਦਾਂ ਦੀ ਮਨਸ ਹੈ, ਉਹ ਜਾਣਨ ਵਾਸਤੇ ਪਹਿਲਾਂ ਤੁਸੀਂ ਚਿੱਠੀ ਲਿਖ ਕੇ ਭੇਜੋ।
ਦਿਓ ਉਤਸ਼ਾਹ ਗਵਾਵੋ ਰਿਪਕੋ।
ਤੇ ਦੀਵਾਨ ਚੰਦੂ ਨੂੰ ਉਤਸ਼ਾਹ ਦਿਓ, ਉਹਨੂੰ ਉਦਮ ਦਿਓ, ਤੇ ਆਪਣੇ ਦੁਸ਼ਮਣ ਨੂੰ ਗਵਾਵੋ।
ਸੋ ਮਾਲਿਕ ਮੁਲਕਨ ਸਮੁਦਾਏ।
ਦੀਵਾਨ ਚੰਦੂ ਇਸ ਵੇਲੇ ਸਾਰੇ ਮੁਲਕ ਦਾ ਮਾਲਕ ਹੀ ਜਾਣੋ, ਕਿਉਂਕਿ ਦੀਵਾਨ ਹੈ ਬਾਦਸ਼ਾਹ ਦਾ। ਜੇ ਬਾਦਸ਼ਾਹ ਮਾਲਕ ਹੈ ਤੇ ਫਿਰ ਇਹ ਵੀ ਮਾਲਕ ਹੀ ਹੋਇਆ। ਇਸ ਵੇਲੇ ਸਾਰੇ ਦੇਸ਼ ਦਾ ਮਾਲਕ ਹੈ।
ਚਾਹੇ ਸੋ ਕਰੇ ਬਲੀ ਸਭ ਰੀਤਨ।
ਦੀਵਾਨ ਚੰਦੂ ਜੋ ਚਾਹੇ ਕਰ ਸਕਦਾ, ਸਰਬ ਰੀਤੀਆਂ ਕਰਕੇ ਬਲੀ ਹੈ, ਬਲਵਾਨ ਹੈ।
ਗਹਿ ਕੈ ਪ੍ਰਾਨ ਤਾਏ ਬਿਨ ਸਾਏ।
ਤੁਸੀਂ ਕਿਸੇ ਤਰੀਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਪਕੜਾ ਕੇ ਉਹਨਾਂ ਦੇ ਪ੍ਰਾਣ ਘਾਤ ਕਰਵਾਓ, ਤੇ ਦੀਵਾਨ ਚੰਦੂ ਨੂੰ ਮੂਹਰੇ ਲਾਓ, ਉਹਨੂੰ ਆਪਣੇ ਅੱਗੇ ਲਾ ਕੇ ਉਹਦੇ ਪਿੱਛੇ ਚੱਲੋ।
ਗੁਰਤਾ ਗਾਦੀ ਲਿਓ ਸ਼ਾਹ ਤੇ।
ਜਦੋਂ ਗੁਰੂ ਅਰਜਨ ਦੇਵ ਸਾਹਿਬ ਦਾ ਕਤਲ ਹੋ ਜਾਏਗਾ ਤੇ ਫਿਰ ਗੁਰਤਾ ਗੱਦੀ ਜਿਹੜੀ ਆ ਬਾਦਸ਼ਾਹ ਕੋਲੋਂ ਤੁਹਾਨੂੰ ਮਿਲ ਜਾਏਗੀ। ਬਾਦਸ਼ਾਹ ਫਿਰ ਤੁਹਾਨੂੰ ਗੁਰਗੱਦੀ ਤੇ ਬਿਠਾ ਦੇਵੇਗਾ।
ਚੌਂ ਦਿਸ਼ ਕੀ ਸੰਗਤ ਚੱਲ ਆਏ।
ਚਾਰਾਂ ਦਿਸ਼ਾਵਾਂ ਦੀਆਂ ਸੰਗਤਾਂ ਚੱਲ ਕੇ ਫਿਰ ਤੁਹਾਡੇ ਕੋਲ ਆਉਣਗੀਆਂ, ਫਿਰ ਰੌਣਕਾਂ ਤੁਹਾਡੇ ਕੋਲ ਲੱਗਣਗੀਆਂ।
ਇਮ ਕਰਮੋ ਨੇ ਜਬ ਸਮਝਾਇਓ।
ਇੱਦਾਂ ਜਦੋਂ ਬੀਬੀ ਕਰਮੋ ਰਾਣੀ ਨੇ ਆਪਣੇ ਪਤੀ ਦੇਵ ਬਾਬੇ ਪ੍ਰਿਥੀ ਚੰਦ ਨੂੰ ਇਹ ਗੱਲ ਸਮਝਾਈ।
ਲਿਖੀ ਪਤ੍ਰਿਕਾ ਸੁਣੋ ਦੀਵਾਨ।
ਬਾਬੇ ਪ੍ਰਿਥੀ ਚੰਦ ਨੂੰ ਰਾਹ ਸੁੱਝ ਗਿਆ, ਪਹਿਲਾਂ ਪਤਾ ਨਹੀਂ ਸੀ ਲੱਗਦਾ ਕੀ ਕਰਾਂ, ਹੁਣ ਉਹਨੂੰ ਰਸਤਾ ਮਿਲ ਗਿਆ। ਉਸੇ ਵੇਲੇ ਬਾਬੇ ਪ੍ਰਿਥੀ ਚੰਦ ਨੇ ਚਿੱਠੀ ਲਿਖੀ ਤੇ ਲਿਖਿਆ, ਦੀਵਾਨ ਜੀ ਸੁਣੋ।
ਗਹਿਉ ਅਲੰਬ ਤੁਮਾਰੋ ਹਮਨੇ।
ਬਾਬੇ ਪ੍ਰਿਥੀ ਚੰਦ ਨੇ ਚਿੱਠੀ ਲਿਖੀ, ਲਿਖ ਤੁਮ ਪ੍ਰਿਥੀ ਚੰਦ। ਦੀਵਾਨ ਚੰਦੂ ਤੇਰਾ ਹੀ ਮੈਨੂੰ ਆਸਰਾ, ਇਥੋਂ ਸ਼ੁਰੂਆਤ ਕੀਤੀ। ਐ ਦੀਵਾਨ ਚੰਦੂ ਲਾਲ, ਮੈਨੂੰ ਤੇਰਾ ਅਲੰਬ ਤੇਰਾ ਆਸਰਾ।
ਨਿਸ ਦਿਨ ਤੋ ਦਿਸ਼ ਕੋ ਮਨ ਧਿਆਨ।
ਰਾਤ ਦਿਨ ਹਰ ਵੇਲੇ ਮੇਰੇ ਮਨ ਚ ਤੇਰਾ ਹੀ ਧਿਆਨ ਰਹਿੰਦਾ। ਰਾਤ ਦੇ ਨੱਠੇ ਪੈਰ ਮੈਂ ਤੇਰਾ ਹੀ ਖਿਆਲ ਰੱਖਦਾ। ਖੋਟਾ ਬੰਦਾ ਚੰਦੂ ਤੇ ਜਿਹਦਾ ਧਿਆਨ ਰਾਤ ਦਿਨ ਬਾਬੇ ਪ੍ਰਿਥੀ ਚੰਦ ਦੇ ਹਿਰਦੇ ਚ ਬਣਿਆ ਰਹਿੰਦਾ, ਤੇ ਫਿਰ ਬਾਬੇ ਤੇ ਕਿਹੋ ਜਿਹਾ ਅਸਰ ਹੋਵੇਗਾ ਉਹਦਾ। ਵੀ ਜਿਹੜੀ ਸੂਰਤ ਚ ਪਰਮੇਸ਼ਰ ਹੋਣਾ ਚਾਹੀਦਾ, ਜਿਹੜੀ ਸੂਰਤ ਚ ਪਰਮੇਸ਼ਰ ਦਾ ਭਜਨ ਹੋਣਾ ਚਾਹੀਦਾ, ਉਸ ਸੂਰਤ ਚ ਚੰਦੂ ਦਾ ਧਿਆਨ ਚੱਲਦਾ, ਤੇ ਫਿਰ ਉਹਦੇ ਤੇ ਅਸਰ ਕਿਹੋ ਜਿਹਾ ਹੋਣਾ। ਲਿਖਿਆ ਬਾਬੇ ਪ੍ਰਿਥੀ ਚੰਦ ਨੇ, ਕਹਿੰਦਾ ਰਾਤ ਦਿਨ ਮੇਰੇ ਚਿੱਤ ਦੇ ਵਿੱਚ ਤੁਹਾਡਾ ਹੀ ਧਿਆਨ ਬਣਿਆ ਰਹਿੰਦਾ।
ਸ਼ਤਰੂ ਹਤਨ ਜਤਨ ਨੇ ਕੀਨਸ।
ਤੁਸੀਂ ਹਾਲੇ ਤਾਈ ਆਪਣੇ ਦੁਸ਼ਮਣ ਨੂੰ ਮਾਰਨ ਦਾ ਕੋਈ ਯਤਨ ਨਹੀਂ ਕੀਤਾ। ਤੁਹਾਡਾ ਦੁਸ਼ਮਣ ਤੇ ਮੇਰਾ ਦੁਸ਼ਮਣ ਇੱਕੋ ਹੀ ਹੈ, ਤੇ ਤੁਸੀਂ ਆਪਣੇ ਦੁਸ਼ਮਣ ਨੂੰ ਮਾਰਨ ਦਾ ਕੋਈ ਯਤਨ ਨਹੀਂ ਕੀਤਾ।
ਕੈ ਬਿਸਾਰ ਦੀਨਸ ਇਤ ਗਿਆਨ।
ਦੀਵਾਨ ਚੰਦੂ ਲਾਲ ਜੀ, ਕਿਤੇ ਤੁਸੀਂ ਇਹ ਗੱਲ ਵਿਸਾਰ ਤਾਂ ਨਹੀਂ ਦਿੱਤੀ ਆਪਣੇ ਦਿਲੋਂ, ਕਿਤੇ ਆਪਣੇ ਦੁਸ਼ਮਣ ਨੂੰ ਆਪਣੇ ਹਿਰਦੋਂ ਭੁਲਾ ਤਾਂ ਨਹੀਂ ਦਿੱਤਾ ਜਾਂ ਇਸ ਪਾਸੇ ਤੁਹਾਡਾ ਕੋਈ ਧਿਆਨ ਨਹੀਂ ਰਿਹਾ?
ਭਾਗ ਬਲੀ ਹਮ ਆਸ਼ਿਕ ਨਿਤ ਕੈ।
ਐ ਦੀਵਾਨ ਚੰਦੂ, ਤੂੰ ਭਾਗਾਂ ਦਾ ਬਲੀ ਹੈ, ਤੈਨੂੰ ਮੈਂ ਰੋਜ਼ ਹੀ ਅਸੀਸਾਂ ਦੇਨਾ ਤੇ ਮੇਰੀਆਂ ਅਸੀਸਾਂ ਸਦਾ ਹੀ ਤੇਰੇ ਨਾਲ ਨੇ, ਮੈਂ ਤੈਨੂੰ ਸਦਾ ਹੀ ਸਨਮਾਨ ਦਿੰਦਾ ਹਾਂ।
ਰਹੇ ਸ਼ਾਹ ਸੋ ਕਾਰ ਮਹਾਨ,
ਤੇ ਮੈਂ ਤੈਨੂੰ ਅਸੀਸ ਦਿੰਨਾ ਵੀ ਤੇਰੀ ਬਾਦਸ਼ਾਹ ਨਾਲ ਸਦਾ ਬਣੀ ਰਵੇ, ਬਾਦਸ਼ਾਹ ਸਦਾ ਹੀ ਤੇਰਾ ਖਿਆਲ ਰੱਖੇ। ਇਹਨੂੰ ਮਹਾਰਾਜ ਜੀ ਨੇ ਕਿਹਾ, ਕੁਲਹਾ ਦੇਂਦੇ ਬਾਵਲੇ ਲੈਂਦੇ ਵੱਡੇ ਨੇ ਲੱਜ, ਸਤਿਕਾਰ ਦੇਣ ਵਾਲੇ ਬਾਵਲੇ ਤੇ ਲੈਣ ਵਾਲੇ ਬੇਸ਼ਰਮ। ਲੱਜ ਕਹਿੰਦੇ ਬੇਸ਼ਰਮ ਨੂੰ, ਕਹਿੰਦਾ ਮੈਂ ਤੈਨੂੰ ਅਸੀਸਾਂ ਦੇਨਾ ਕਿ ਤੇਰੀ ਬਾਦਸ਼ਾਹ ਨਾਲ ਬਣੀ ਰਵੇ, ਤੂੰ ਭਾਗਾਂ ਦਾ ਬਲੀ ਹੈ ਤੇ ਤੂੰ ਸਦਾ ਹੀ ਬਾਦਸ਼ਾਹ ਦੇ ਨਾਲ ਪ੍ਰੇਮ ਪਾਈ ਰੱਖੇ।
ਦੇ ਕਰ ਨਰ ਕਰ ਤੁਰਤ ਪਠਾਈ।
ਇਦਾਂ ਇੱਕ ਚਿੱਠੀ ਬਾਬੇ ਪ੍ਰਿਥੀ ਚੰਦ ਨੇ ਚੰਦੂ ਦੇ ਨਾਂ ਤੇ ਲਿਖੀ, ਆਪਣਾ ਇੱਕ ਅਹਿਲਕਾਰ ਨੌਕਰ ਉਹਨੂੰ ਬੁਲਾ ਕੇ ਚਿੱਠੀ ਦੇ ਕੇ ਟੋਰਿਆ।
ਉੱਤਰ ਆਨੋ ਤੂਰਨ ਜਾਏ,
ਆਖਿਆ ਜਾ ਭਾਈ ਇਹ ਚਿੱਠੀ ਦੇ ਕੇ ਚੰਦੂ ਲਾਲ ਨੂੰ, ਇਹਦਾ ਜਵਾਬ ਲੈ ਕੇ ਆਈ ਛੇਤੀ ਨਾਲ, ਕਿ ਚੰਦੂ ਇਹਦਾ ਜਵਾਬ ਕੀ ਦਿੰਦਾ।
ਗਮਨਿਓ ਦਿੱਲੀ ਦਿਸ਼ਕੋ ਪਹੁੰਚਿਓ।
ਉਹ ਨੌਕਰ ਹਲਕਾਰਾ ਬੜੀ ਤੇਜ਼ੀ ਨਾਲ ਚੱਲਿਆ ਤੇ ਚੱਲ ਕੇ ਦਿੱਲੀ ਪਹੁੰਚਿਆ।
ਮਿਲਿਓ ਦੀਵਾਨ ਸਾਥ ਹਰ ਖਾਏ।
ਦੀਵਾਨ ਚੰਦੂ ਨੂੰ ਬੜੀ ਖੁਸ਼ੀ ਨਾਲ ਬੜੇ ਆਨੰਦ ਨਾਲ ਜਾ ਕੇ ਮਿਲਿਆ।
ਗੁਰ ਪ੍ਰਿਥੀਏ ਕੀ ਇਹ ਹੈ ਪਾਤੀ।
ਤੇ ਜਾ ਕੇ ਉਸ ਨੌਕਰ ਨੇ ਆਖਿਆ, ਜੀ ਗੁਰੂ ਪ੍ਰਿਥੀ ਚੰਦ ਦੀ ਇਹ ਚਿੱਠੀ। ਪ੍ਰਿਥੀ ਚੰਦ ਨੂੰ ਇਹ, ਕਿਉਂਕਿ ਪ੍ਰਿਥੀ ਚੰਦ ਵੀ ਆਪਣੇ ਆਪ ਨੂੰ ਗੁਰੂ ਹੀ ਕਹਾਉਂਦਾ ਸੀ, ਕਹਿਣ ਲੱਗਾ ਜੀ ਇਹ ਗੁਰੂ ਪ੍ਰਿਥੀ ਚੰਦ ਦੀ ਭੇਜੀ ਚਿੱਠੀ ਹੈ।
ਛਾਤੀ ਦੁਖਤ ਲਿਖੀ ਅਕੁਲਾਏ।
ਉਹਦੇ ਕਾਲਜੇ ਚ ਬੜੀ ਪੀੜ ਸੀ, ਉਹਦੇ ਕਾਲਜੇ ਚ ਸੂਲ ਉੱਠਦਾ ਸੀ ਬਾਬੇ ਪ੍ਰਿਥੀ ਚੰਦ ਦੇ, ਉਹਦਾ ਜਿਹੜਾ ਕਾਲਜੇ ਦਾ ਸੂਲ ਆ ਉਹਨੇ ਚਿੱਠੀ ਚ ਲਿਖ ਕੇ ਭੇਜਿਆ ਤੇਰੇ ਕੋਲੇ। ਹਾਂਜੀ।
ਲੇ ਕਰ ਖੋਲ ਪੱਟੀ ਤਬ ਚੰਦੂ।
ਚੰਦੂ ਨੇ ਆਖਿਆ ਵੀ ਲਿਆਓ ਉਹਨਾਂ ਦੇ ਕਾਲਜੇ ਦਾ ਸੂਲ ਤੇ ਮੇਰੇ ਕਾਲਜੇ ਦਾ ਸੂਲ ਇੱਕੋ ਹੀ ਹੈ, ਯਾਨੀ ਕਿ ਗੁਰੂ ਅਰਜਨ ਦੇਵ ਸਾਹਿਬ। ਲਿਆ ਚਿੱਠੀ ਮੈਂ ਪੜ੍ਹਦਾ। ਉਹਨੇ ਖੋਲੀ ਤੇ ਪੜ੍ਹੀ।
ਲਕੀ ਹਕੀਕਤ ਜਿਉਂ ਦੁੱਖ ਪਾਏ।
ਸਾਰੀ ਹਕੀਕਤ ਜਾਣੀ ਵੀ ਕਿਉਂ ਦੁਖੀ ਹੈ ਬਾਬਾ ਪ੍ਰਿਥੀ ਚੰਦ।
ਉੱਤਰ ਲਿਖਿਓ ਦੁਸ਼ਟ ਨੇ ਤਤ ਛਿਨ।
ਦੁਸ਼ਟ ਚੰਦੂ ਲਾਲ ਨੇ ਉਸੇ ਵੇਲੇ ਜਵਾਬ ਲਿਖਿਆ, ਉਸੇ ਵੇਲੇ ਚਿੱਠੀ ਦਾ ਜਵਾਬ ਦਿੱਤਾ ਲਿਖ ਕੇ।
ਨੈ ਬੈਠਿਓ ਮੈਂ ਬਾਤ ਵਿਸਾਰ।
ਲਿਖਿਆ ਬਾਬਾ ਪ੍ਰਿਥੀ ਚੰਦ ਜੀ, ਮੈਂ ਇਹ ਗੱਲ ਵਿਸਾਰ ਕੇ ਨੀ ਬੈਠਾ ਹੋਇਆ ਇੱਥੇ, ਮੈਨੂੰ ਨੀ ਇਹ ਗੱਲ ਭੁੱਲੀ ਹੋਈ।
ਦੋਇਤਾ ਬਦਨ ਕੁਮਾਰੀ ਦੇਖਤ।
ਮੈਂ ਕਿੱਥੇ ਭੁੱਲ ਸਕਦਾ ਜਦੋਂ ਆਪਣੇ ਘਰ ਜਾ ਕੇ ਮੈਂ ਆਪਣੀ ਧੀ ਵੇਖਦਾ ਕੁਵਾਰੀ ਘਰ ਬੈਠੀ।
ਲਗਤ ਸੂਲ ਸਮਰੀ ਦੇ ਮਜਾਰ।
ਉਹ ਸੂਲ ਬਣ ਕੇ ਮੇਰੇ ਕਾਲਜੇ ਨੂੰ ਚੁੱਭਦੀ ਹੈ, ਕਿਉਂਕਿ ਹੋਰ ਥਾਂ ਉਹਦਾ ਰਿਸ਼ਤਾ ਨਹੀਂ ਹੋਇਆ।
ਕਰਕਤ ਨਿਤ ਪ੍ਰਤ ਚਿਤ ਮੈਂ ਅਤਿਸ਼ੈ।
ਇਹ ਦੁੱਖ ਮੇਰੇ ਕਾਲਜੇ ਚ ਰਾਤ ਦਿਨ ਕੜਕਦਾ, ਜਿਹਦੇ ਨਾਲ ਮੈਂ ਦੁੱਖ ਪਾਉਂਦਾ ਹਾਂ।
ਰਿਪ ਵਿਸਾਲ ਕੋ ਜਸ ਵਿਸਤਾਰ।
ਉਧਰ ਮੇਰਾ ਦੁਸ਼ਮਣ ਵੱਡਾ ਹੋਈ ਜਾਂਦਾ ਦਿਨ ਪ੍ਰਤੀ ਦਿਨ, ਉਹਦੀ ਮਹਿਮਾ ਉਹਦਾ ਜਸ ਦੁਨੀਆਂ ਚ ਪਸਰਦਾ ਜਾ ਰਿਹਾ।
ਰੁਚੇ ਨਾ ਭੋਜਨ ਜੁਰੇ ਨਾ ਪਲਕਾਂ।
ਮੈਨੂੰ ਰੋਟੀ ਨੀ ਚੰਗੀ ਲੱਗਦੀ, ਰਾਤ ਨੂੰ ਮੇਰੀਆਂ ਅੱਖਾਂ ਨੀ ਮਿਚਦੀਆਂ, ਛੱਤ ਵੱਲ ਵੇਖਦਾ ਨੀ ਨਾ ਬਾਲੇ ਗਿਣੀ ਜਾਂਦਾ, ਨੀਂਦ ਨੀ ਆਉਂਦੀ ਫਿਕਰ ਨਾਲ।
ਬਿਨਾ ਨੀਂਦ ਮੈਂ ਚੋਰੋਂ ਉਧਾਰ।
ਰਾਤ ਦਿਨ ਨੀਂਦ ਤੋਂ ਬਿਨਾਂ ਮੈਂ ਝੂਰਦਾ ਰਹਿੰਦਾ ਹਾਂ ਮਨ ਹੀ ਮਨ, ਵੀ ਕਿਵੇਂ ਆਪਣੇ ਦੁਸ਼ਮਣ ਨੂੰ ਕਾਬੂ ਕਰਾਂ।
ਸ਼ਾਹ ਲਾਹੌਰ ਚਲਨ ਕੀ ਦੇਰੀ।
ਬਸ ਮੈਂ ਤਾਂ ਉਹ ਦਿਨ ਉਡੀਕਦਾ ਵੀ ਜਦੋਂ ਬਾਦਸ਼ਾਹ ਦਿੱਲੀਓਂ ਚੱਲ ਕੇ ਲਾਹੌਰ ਜਾਏਗਾ ਤੇ ਫਿਰ ਮੇਰਾ ਕੰਮ ਬਣਨਾ, ਫਿਰ ਮੈਂ ਆਪਣੀ ਵਿਉਂਤ ਬੰਦੀ ਬਣਾਉਣੀ ਹੈ।
ਆਏ ਸੰਗ ਮੈਂ ਕਰੋਂ ਉਪਾਏ।
ਜਦੋਂ ਬਾਦਸ਼ਾਹ ਦਿੱਲੀਓਂ ਲਾਹੌਰ ਜਾਏਗਾ ਤੇ ਮੈਂ ਨਾਲ ਆਵਾਂਗਾ ਚੱਲ ਕੇ, ਤੇ ਆਪਣੀ ਮਨ ਭਾਉਣ ਦੀ ਗੱਲ ਬਣਾਵਾਂਗਾ, ਜੋ ਤੂੰ ਚਾਹੁੰਦਾ ਪ੍ਰਿਥੀ ਚੰਦ ਉਹ ਮੈਂ ਕਰਾਂਗਾ।
ਕਹਿ ਲੇਵੋ ਕਰ ਕੈਦ ਬਿਨਾਸੋ।
ਮੈਂ ਗੁਰੂ ਅਰਜਨ ਦੇਵ ਸਾਹਿਬ ਨੂੰ ਪਕੜ ਲਵਾਂਗਾ ਔਰ ਜਾਂ ਫਿਰ ਕੈਦ ਕਰਕੇ ਉਹਨਾਂ ਨੂੰ ਮਾਰ ਮੁਕਾਵਾਂਗਾ।
ਲਖੋ ਨਿਸੰਸੈ ਮੈਂ ਜੋ ਅਲਾਏ।
ਜਿਹੜੀ ਗੱਲ ਪ੍ਰਿਥੀ ਚੰਦ ਮੈਂ ਕਹਿ ਰਿਹਾ ਨਾ, ਇਹ ਨਿਰਸੰਸੈ ਕਰਕੇ ਜਾਣ ਲੈ ਵੀ ਏਦਾਂ ਹੀ ਹੋਵੇਗਾ। ਏਦਾਂ ਹੀ ਕਰਾਂਗਾ ਜੋ ਮੈਂ ਕਹਿ ਰਿਹਾ।
ਗੁਰਤਾ ਗਾਦੀ ਤੋਏ ਦੇਵਾਵਾਂ,
ਔਰ ਜਿਹੜੀ ਗੁਰਤਾ ਗੱਦੀ ਆ ਉਹ ਮੈਂ ਤੈਨੂੰ ਦਵਾਵਾਂਗਾ, ਤੈਨੂੰ ਗੁਰੂ ਬਣਾ ਕੇ ਬਿਠਾਵਾਂਗਾ।
ਸ਼ਾਹ ਪਾਸ ਤੇ ਬਾਕ ਕਹਾਏ,
ਮੈਂ ਖੁਦ ਬਾਦਸ਼ਾਹ ਜਹਾਂਗੀਰ ਕੋਲੋਂ ਇਹ ਗੱਲ ਕਹਾਵਾਂਗਾ ਵੀ ਤੂੰ ਗੁਰੂ ਹੈ।
ਸਭ ਦਿਸ਼ ਮੈਂ ਬਿਦ ਤੇ ਧਨ ਪਾਵੇ,
ਸਾਰੀਆਂ ਦਿਸ਼ਾਵਾਂ ਚ ਤੂੰ ਪ੍ਰਗਟ ਹੋਵੇਗਾ, ਤੈਨੂੰ ਧਨ ਦੇ ਗੱਫੇ ਪ੍ਰਾਪਤ ਹੋਣਗੇ।
ਸਕਲ ਸੰਗਤਾਂ ਪੇਟ ਚੜਾਏ,
ਸਾਰੀਆਂ ਸੰਗਤਾਂ ਫਿਰ ਤੇਰੇ ਕੋਲ ਆਉਣਗੀਆਂ, ਤੇਰੇ ਕੋਲ ਪਿਟਾਵਾਂ ਚੜਨਗੀਆਂ।
ਦਈ ਪੱਤ੍ਰਿਕਾ ਕੁਛ ਦਰਬ ਜੁੱਤਲੇ,
ਤਾਂ ਚੰਦੂ ਲਾਲ ਨੇ ਚਿੱਠੀ ਲਿਖੀ, ਚਿੱਠੀ ਦਿੱਤੀ ਉਸ ਨੌਕਰ ਨੂੰ ਜਿਹੜਾ ਪ੍ਰਿਥੀ ਚੰਦ ਦਾ ਭੇਜਿਆ ਆਇਆ ਸੀ, ਨਾਲ ਕੁਝ ਪੈਸੇ ਵੀ ਦਿੱਤੇ ਵੀ ਮੇਰੇ ਵੱਲੋਂ ਬਾਬਾ ਜੀ ਨੂੰ ਮੱਥਾ ਟੇਕਿਓ, ਕੁਝ ਕ ਪੈਸੇ ਵੀ ਦਿੱਤੇ, ਹਲਕਾਰੇ ਨੂੰ ਵੀ ਦਿੱਤਾ ਰਾਹ ਖਰਚ।
ਲੈ ਕਰ ਨਰ ਕੋਠੇ ਕੋ ਆਏ,
ਉਹ ਨੌਕਰ ਚਿੱਠੀ ਲੈ ਕੇ ਵਾਪਸ ਬਾਬੇ ਪ੍ਰਿਥੀ ਚੰਦ ਦੇ ਪਿੰਡ ਕੋਠੇ ਆ ਗਿਆ।
ਪ੍ਰਿਥੀਏ ਪਾਸ ਦਈ ਲੈ ਖੋਲੀ,
ਜਦੋਂ ਚਿੱਠੀ ਲੈ ਕੇ ਕੋਠੇ ਬਾਬੇ ਪ੍ਰਿਥੀ ਚੰਦ ਕੋਲ ਪਹੁੰਚਿਆ, ਬਾਬੇ ਨੇ ਚਿੱਠੀ ਖੋਲ ਕੇ ਪੜ੍ਹੀ।
ਪਟ ਕਰ ਰਿਓ ਮਹਾ ਹਰ ਖਾਏ,
ਪੜ੍ਹਦਿਆਂ ਸਾਰ ਚਿੱਠੀ ਤੇ ਬਾਬੇ ਪ੍ਰਿਥੀ ਚੰਦ ਦਾ ਚਿਹਰਾ ਇਕਦਮ ਖਿੜ ਗਿਆ, ਬੜਾ ਖੁਸ਼ ਹੋਇਆ, ਚਿੰਤਾ ਨਾਲ ਪੀਲਾ ਪਿਆ ਚਿਹਰਾ ਇਕਦਮ ਲਾਲੀ ਮਾਰਨ ਲੱਗ ਪਿਆ।
ਮੁਝ ਦੁੱਖ ਤੇ ਦੁੱਖ ਸੋ ਗੁਣ ਤੇ ਸਕੋ,
ਕਹਿੰਦਾ ਮੈਂ ਤਾਂ ਓਦਾਂ ਹੀ ਪਰੇਸ਼ਾਨ ਹੋਈ ਜਾਂਦਾ ਸੀ, ਮੇਰੇ ਨਾਲੋਂ ਜ਼ਿਆਦਾ ਦੁਖੀ ਤਾਂ ਚੰਦੂ ਹੈ ਗੁਰੂ ਅਰਜਨ ਦੇਵ ਸਾਹਿਬ ਤੋਂ, ਮੈਂ ਓਨਾ ਦੁਖੀ ਨਹੀਂ ਗੁਰੂ ਅਰਜਨ ਦੇਵ ਸਾਹਿਬ ਤੋਂ ਜਿੰਨਾ ਦੁਖੀ ਚੰਦੂ ਲਾਲ ਹੈ।
ਕੈਸੇ ਕਰੇ ਨਾ ਅਨਕੇ ਉਪਾਏ,
ਉਹ ਏਡਾ ਦੁਖੀ ਆ ਉਹ ਕਿਉਂ ਨਾ ਕਰੇਗਾ ਉਪਾ, ਫਿਰ ਤਾਂ ਮੈਨੂੰ ਹੁਣ ਕੇਵਲ ਵੇਖਣਾ ਚਾਹੀਦਾ ਵੀ ਚੰਦੂ ਕੀ ਕਰਦਾ।
ਸਭ ਕੁਟੰਬ ਕੋ ਕੀਨ ਸੁਣਾਵਨ,
ਬਾਬੇ ਪ੍ਰਿਥੀ ਚੰਦ ਨੇ ਜਿਹੜੀ ਉਹ ਚਿੱਠੀ ਆਈ ਆਪਣੇ ਟੱਬਰ ਨੂੰ ਸੱਦ ਕੇ ਸੁਣਾਈ।
ਖੁਸ਼ੀ ਕਰੇ ਮਨ ਮੋਦ ਵਧਾਏ,
ਬੜੀ ਖੁਸ਼ੀ ਕਰਦਾ ਤੇ ਮਨ ਚ ਖੁਸ਼ੀ ਵਧਾਉਂਦਾ।
ਤਰ ਤੀਰਜ ਤਬ ਬੈਠੇ ਉਹ ਘਰ ਮੈਂ,
ਹੌਸਲਾ ਜਿਹਾ ਕਰਕੇ ਹੁਣ ਬਾਬਾ ਪ੍ਰਿਥੀ ਚੰਦ ਜੀ ਬਹਿ ਗਏ ਘਰ।
ਮੁਝ ਤੇ ਚਿੰਤਾ ਚੰਦੂ ਮਹਾਨ,
ਮੇਰੇ ਨਾਲੋਂ ਵੱਧ ਚਿੰਤਾ ਚੰਦੂ ਲਾਲ ਨੂੰ ਹੈ।
ਕਰੇ ਪ੍ਰਤੀਕਨ ਸ਼ਾਹ ਆਗਮਨ,
ਉਹ ਤਾਂ ਹੁਣ ਉਡੀਕਣ ਲੱਗੇ ਬਾਬਾ ਪ੍ਰਿਥੀ ਚੰਦ ਵੀ ਕਦੋਂ ਬਾਦਸ਼ਾਹ ਦਿੱਲੀਓਂ ਪੰਜਾਬ ਨੂੰ ਆਵੇ।
ਬਿਨਾ ਯਤਨ ਮਮ ਸ਼ਤਰੂ ਹਾਨ,
ਮੈਨੂੰ ਤਾਂ ਕੋਈ ਯਤਨ ਵੀ ਨਹੀਂ ਕਰਨਾ ਪੈਣਾ, ਮੇਰੇ ਬਿਨਾ ਯਤਨ ਤੂੰ ਹੀ ਮੇਰਾ ਦੁਸ਼ਮਣ ਮਾਰਿਆ ਜਾਣਾ।
ਪੂਰਬ ਭਾਗ ਉਦੇ ਅਬ ਮੇਰੇ,
ਬਾਬਾ ਪ੍ਰਿਥੀ ਚੰਦ ਕਹਿੰਦਾ ਆਪਣੇ ਟੱਬਰ ਚ ਕਰਮ ਮੇਰੇ ਭਾਗ ਨੇ, ਪੂਰਵਲੇ ਜਨਮਾਂ ਦੇ ਚੰਗੇ ਜਾਗਣ ਲੱਗੇ ਨੇ ਹੁਣ। ਹਾਂਜੀ,
ਬਨੋ ਗੁਰੂ ਹੋਏ ਸਿੱਖ ਜਾਨ,
ਹੁਣ ਮੈਂ ਗੁਰੂ ਬਣ ਜਾਣਾ, ਮੇਰੇ ਭਾਗ ਜਾਗਣ ਵਾਲੇ ਹਨ ਪੂਰਵਲੇ ਜਨਮਾਂ ਦੇ, ਮੈਂ ਬੜੇ ਚੰਗੇ ਕਰਮ ਕੀਤੇ ਆ ਤੇ ਹੁਣ ਮੈਂ ਗੁਰੂ ਬਣ ਜਾਣਾ ਤੇ ਸਾਰੇ ਜਗਤ ਨੇ ਜਾਨ ਨੇ ਮੇਰਾ ਸਿੱਖ ਬਣਨਾ।
ਪੁਨ ਸੁਤ ਮਿਹਰਵਾਨ ਬਿਦਤੇ,
ਮੇਰੇ ਤੋਂ ਬਾਅਦ ਮੇਰੇ ਪੁੱਤਰ ਮਿਹਰਵਾਨ ਨੇ ਗੁਰੂ ਬਣ ਕੇ ਪ੍ਰਗਟ ਹੋਣਾ।
ਅਨਗਨ ਧਨ ਭੋਗੇ ਸੁਖ ਦਾਨ,
ਅਣਗਿਣਤ ਧਨ ਭੋਗੇਗਾ, ਸੁਖ ਪ੍ਰਾਪਤ ਹੋਣਗੇ ਸਾਡੇ ਘਰ ਵਿਚ। ਏਦਾਂ ਬਾਬਾ ਪ੍ਰਿਥੀ ਚੰਦ ਜੀ ਬੜੀ ਖੁਸ਼ੀ ਮਨਾਉਂਦੇ। ਉਧਰ ਚੰਦੂ ਤਿਆਰੀ ਕਰਦਾ, ਮੌਕਾ ਵੇਖਦਾ ਕਿ ਕਿਵੇਂ ਬਾਦਸ਼ਾਹ ਦੇ ਕੰਨ ਭਰੇ ਸਤਿਗੁਰਾਂ ਦੇ ਖਿਲਾਫ਼। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਨਾਂ ਚ ਸਰਵਣ ਕਰੋਗੇ।